ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਗੁਰ ਪਾਏ ਪੈ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਗੁਰ ਪਾਏ ਪੈ। ਮਨ ਤਨ ਅੰਤਰ ਵਸ, ਦੁੱਖ ਨਾਸ ਹੋਏ, ਹੱਥ ਦੇ ਆਪ ਰੱਖ, ਵਿਆਪੈ ਭਾਉ ਨਾ ਕੋਈ। ਗੁਣ ਗਾਵਾਂ ਦਿਨ ਰਹਿਣ, ਇਤੈ ਕੰਮ ਲਾਏ, ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ। ਸਰਬ ਨਿਰੰਤਰ ਖਸਮ ਏਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ, ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਸਨ। ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਜਿੱਥੇ ਅਸੀਂ ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੇ ਹਾਂ, ਉੱਥੇ ਮੀਡੀਏ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਵਿਚਾਰ ਦੇ ਨਾਲ ਜੁੜ ਰਹੀਆਂ ਨੇ। ਆਓ, ਜਿੱਥੇ ਜਿੱਥੇ ਵੀ ਅਸੀਂ ਜੁੜ ਕੇ ਹਾਜ਼ਰੀ ਭਰ ਰਹੇ ਹਾਂ, ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ, ਪਿਆਰ ਸਤਿਕਾਰ ਨਾਲ ਆਪਣੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਲਵਾਈਏ ਤੇ ਅੱਜ ਦੇ ਮੁੱਖ ਵਾਕ ਦੀ ਜਿਹੜੀ ਵਿਚਾਰ ਹੈ ਉਹਨੂੰ ਆਪਾਂ ਆਰੰਭ ਕਰ ਸਕੀਏ। ਉਹਦਾ ਕਾਰਨ ਇਹ ਹੈ ਵੀ ਅੱਜ ਜਿੱਥੇ ਅਸੀਂ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਹੀ ਸਿੱਖ ਕੌਮ ਦੇ ਮਹਾਨ ਸ਼ਹੀਦ ਖਾਲਸਾ ਰਾਜ ਦੇ ਉਸਰੱਈਏ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ। ਤਾਂ ਸਭ ਤੋਂ ਪਹਿਲਾਂ ਆਪਾਂ ਮੁੱਖ ਵਾਕ ਦੀ ਵਿਚਾਰ ਕਰਾਂਗੇ, ਉਸ ਤੋਂ ਬਾਅਦ ਜਿੰਨਾ ਕੁ ਸਮਾਂ ਸਤਿਗੁਰੂ ਸਾਹਿਬ ਜੀ ਬਖਸ਼ਣਗੇ ਉਹ ਸ਼ਹੀਦਾਂ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰਾਂਗੇ। ਸਤਿਕਾਰ ਸਹਿਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ।
ਅੱਜ ਦਾ ਪਾਵਨ ਪਵਿੱਤਰ ਹੁਕਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 961 ਤੇ ਸੁਭਾਈਮਾਨ ਹੈ ਤੇ ਰਾਮਕਲੀ ਰਾਗ ਦੀ ਦੂਸਰੀ ਵਾਰ ਹੈ। ਦੋ ਸਲੋਕ ਨੇ, ਇੱਕ ਪੌੜੀ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਦੇ ਰਹੇ ਹਨ।
ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ।
ਮਹਾਰਾਜ, ਉਸ ਕਿਰਪਾ ਦੇ ਸਾਗਰ ਗੁਣੀ ਨਿਧਾਨ ਸਤਿਗੁਰੂ ਦੇ ਚਰਨਾਂ ਚ ਇੱਕ ਬੇਨਤੀ ਕਰਦੇ ਨੇ, ਵਾਹਿਗੁਰੂ ਕਿਰਪਾ ਕਰ, ਅਸੀਂ ਗੁਨਾਹਾਂ ਨਾਲ ਭਰੇ ਹੋਏ ਹਾਂ ਤੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਕਿਰਪਾ ਕਰਕੇ ਬਖਸ਼ ਲੈ। ਸਿੱਖ ਪੰਥ ਦਾ ਇੱਕ ਮਹਾਨ ਵਿਦਵਾਨ, ਉਹ ਇੱਕ ਵਾਰ ਬਾਬਾ ਫਰੀਦ ਸਾਹਿਬ ਜੀ, ਭਗਤ ਸ਼ੇਖ ਫਰੀਦ ਜੀ, ਉਹਨਾਂ ਦੀ ਸਾਧ ਸੰਗਤ ਜੀ ਜੋ ਗੱਦੀ ਦੇ ਉੱਪਰ ਬੈਠਾ ਸੀ ਨਾ, ਗੱਦੀ ਨਸ਼ੀਨ, ਉਹਦੇ ਨਾਲ ਮੁਲਾਕਾਤ ਕਰਦਾ ਹੈ ਤੇ ਉਹਨੇ ਆਪਣੀ ਮੁਲਾਕਾਤ ਇੱਕ ਲੇਖ 'ਚ ਬੜੀ ਪਿਆਰੀ ਲਿਖੀ। ਕਹਿੰਦਾ, ਜਦੋਂ ਅਸੀਂ ਦੋਵੇਂ ਜਾਣੇ ਇੱਕ ਦੂਜੇ ਨੂੰ ਮਿਲੇ ਨਾ ਤੇ ਮੈਂ ਉਹਨੂੰ ਜੀਓ ਆਇਆ ਕਿਹਾ, ਉਹਨੇ ਮੈਨੂੰ ਸਤਿਕਾਰ ਦਿੱਤਾ ਤੇ ਕਹਿੰਦਾ ਨਾਲ ਹੀ ਉਹਨੇ ਮੈਨੂੰ ਕਿਹਾ ਵੀ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਯਾਦ ਰੱਖਿਆ। ਤੇ ਗੁਰਬਾਣੀ ਨਾਲ ਜੁੜੇ ਹੋਏ ਉਸ ਸਿੱਖ ਨੇ ਕਿਹਾ ਕਿ ਵੇਖੋ ਭਗਤ ਜੀ, ਯਾਦ ਤਾਂ ਰੱਖੀਏ ਜੇ ਭੁੱਲੇ ਹੋਈਏ, ਇਸ ਕਰਕੇ ਅਸੀਂ ਤਾਂ ਭੁੱਲੇ ਹੀ ਨਹੀਂ, ਤੁਸੀਂ ਤਾਂ ਹਰ ਵੇਲੇ ਨਾਲ ਹੋ। ਤੇ ਨਾਲੇ ਵੈਸੇ ਵੀ ਭਗਤ ਸ਼ੇਖ ਫਰੀਦ ਜੀ, ਗੁਰੂ ਨਾਨਕ ਸਾਹਿਬ, ਉਹ ਤੇ ਇੱਕ ਨੇ ਨਾ, ਸਭ ਇੱਕ ਜਗ੍ਹਾ ਤੇ ਬੈਠੇ ਨੇ। ਔਰ ਉਹ ਉਡੀਕਦੇ ਨੇ ਕਿ ਗੁਨਾਹਾਂ ਨਾਲ ਭਰੇ ਹੋਏ ਲੋਕ ਜਦੋਂ ਇਹ ਜਨ ਬਣ ਕੇ ਆਪਣੀ ਅਰਜ਼ੀ ਸਾਡੀ ਕੋਰਟ ਵਿੱਚ ਲਾਉਣਗੇ ਨਾ ਤੇ ਅਸੀਂ ਇਹਨਾਂ ਦੇ ਗੁਨਾਹਾਂ ਨੂੰ ਬਖਸ਼ ਦੇਵਾਂਗੇ। ਉਹ ਤਾਂ ਬਖਸ਼ਣ ਲਈ ਬੈਠੇ ਹੋਏ ਨੇ। ਪਰ ਨਾਲ ਹੀ ਉਹਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿੰਦਾ ਅਸੀਂ ਅਰਜ਼ੀ ਲਾਉਣੀ ਨਹੀਂ ਚਾਹੁੰਦੇ। ਉਹਦਾ ਕਾਰਨ ਇਹ ਹੈ ਵੀ ਜੇ ਇੱਕ ਵਾਰ ਮੁਆਫੀ ਦੀ, ਗੁਨਾਹਾਂ ਦੀ ਮਾਫੀ ਦੀ ਅਰਜ਼ੀ ਲਾਤੀ ਨਾ ਉਸ ਕੋਰਟ 'ਚ, ਸੱਚੇ ਪਰਮੇਸ਼ਰ ਦੀ ਦਰਗਾਹ 'ਚ, ਉਹਨੇ ਪਿਛਲੇ ਤੇ ਸਾਰੇ ਬਖਸ਼ ਦੇਣੇ ਆ, ਕਿਉਂਕਿ ਉਹਦਾ ਸੁਭਾਅ ਹੀ ਬਖਸ਼ਣ ਵਾਲਾ ਹੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਪਰ ਉੱਥੇ ਇੱਕ ਕੰਡੀਸ਼ਨ ਲੱਗ ਜਾਣੀ ਹੈ ਵੀ ਪਿਛਲੇ ਬਖਸ਼ੇ ਤੇ ਅੱਗੇ ਤੋਂ ਤੈਨੂੰ ਸਹੀ ਰੂਪ 'ਚ ਇਨਸਾਨ ਬਣਨਾ ਪੈਣਾ ਹੈ, ਇਹ ਗੁਨਾਹਾਂ ਤੋਂ ਤੌਬਾ ਕਰਨੀ ਪੈਣੀ। ਇਸ ਕਰਕੇ ਅਸੀਂ ਆਪਣੀ ਅਰਜ਼ੀ ਉਸ ਘਰ 'ਚ ਲਾਉਂਦੇ ਹੀ ਨਹੀਂ ਸਾਧ ਸੰਗਤ ਤੋਂ। ਗੁਰੂ ਕਿਰਪਾ ਕਰੇ ਕਿਤੇ ਉਸ ਅਰਜ਼ੀ ਨੂੰ ਲਾ ਕੇ ਵੇਖੀਏ ਸੱਚੇ ਪਰਮੇਸ਼ਰ ਦੇ ਘਰ ਵਿੱਚ। ਮਹਾਰਾਜ ਇੰਨੇ ਦਿਆਲੂ ਨੇ, ਇੰਨੇ ਕਿਰਪਾਲੂ ਨੇ, ਉਹ ਪਲ ਪਲ ਤੇ ਬਖਸ਼ਣਹਾਰ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਰ ਪੁੱਤਰ ਉਹਨਾਂ ਦੇ ਔਰੰਗਜ਼ੇਬ ਨੇ ਸ਼ਹੀਦ ਕੀਤੇ। ਆਖਰੀ ਸਮੇਂ ਤੇ ਉਹਦੇ ਮਨ ਵਿੱਚ ਇੱਕ ਪੀੜਾ ਉੱਠੀ, ਦਰਦ ਉੱਠਿਆ, ਉਹਨੂੰ ਮਹਿਸੂਸ ਹੋਇਆ ਕਿ ਔਰੰਗਜ਼ੇਬ, ਤੂੰ ਦੁਨੀਆਂ ਤੇ ਬਹੁਤ ਇਹ ਵੱਡਾ ਪਾਪ ਤੇ ਗੁਨਾਹ ਕੀਤਾ ਹੈ। ਔਰ ਸਾਧ ਸੰਗਤ ਜੀ, ਉਹ ਚਾਹੁੰਦਾ ਸੀ ਵੀ ਆਖਰੀ ਸਮੇਂ ਤੇ ਮੇਰੀ ਕਿਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਹੋ ਜਾਵੇ। ਤੇ ਤੁਸੀਂ ਇਤਿਹਾਸ ਦੀ ਤਵਾਰੀਖ ਤੋਂ ਜਾਣੂਓ, ਮਹਾਰਾਜ ਜਦੋਂ ਦੱਖਣ ਗਏ ਸੀ ਤੇ ਦੱਖਣ ਵੱਲ ਜਾਣ ਦਾ ਮਕਸਦ ਹੀ ਇਹ ਸੀ ਵੀ ਇੱਕ ਤਾਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜੋ ਮਾਧੋ ਦਾਸ ਬਰਾਗੀ ਦੇ ਰੂਪ 'ਚ ਬੈਠਾ ਹੈ, ਉਹਦੇ ਨਾਲ ਮੁਲਾਕਾਤ ਕਰਨੀ ਹੈ। ਤੇ ਦੂਸਰਾ, ਔਰੰਗਜ਼ੇਬ ਚਾਹੁੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਨਾਲ ਇੱਕ ਮੁਲਾਕਾਤ ਕਰਾਂ। ਤੇ ਮਹਾਰਾਜ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਅਸੀਂ ਮੁਲਾਕਾਤ ਕਰਾਂਗੇ ਤੇ ਉਹਨੂੰ ਅਜੇ ਵੀ ਸਮਝਾਵਾਂਗੇ ਕਿ ਤੂੰ ਗੁਨਾਹਾਂ ਤੋਂ ਤੌਬਾ ਕਰ, ਆਪਣੇ ਗੁਨਾਹਾਂ ਦੀ ਉਸ ਖੁਦਾ ਤੋਂ ਮੁਆਫੀ ਮੰਗ। ਇਹ ਹੈ ਗੁਰੂ ਦਾ ਬਿਰਦ। ਚਾਰ ਪੁੱਤਰ ਸ਼ਹੀਦ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਸਾਧ ਸੰਗਤ ਅਜੇ ਵੀ ਮਨ ਵਿੱਚ ਇਹ ਖਿਆਲ ਰੱਖਿਆ ਕਿ ਜੇ ਮੁਲਾਕਾਤ ਹੁੰਦੀ ਵੀ ਹੈ, ਉਹ ਵੱਖਰੀ ਗੱਲ ਹੋ ਨਹੀਂ ਸਕੀ, ਔਰੰਗਜ਼ੇਬ ਪਹਿਲਾਂ ਹੀ ਦੁਨੀਆਂ ਤੋਂ ਕੂਚ ਕਰ ਗਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਤੇ ਹਰ ਪਾਪੀ ਤੇ ਨਿਰਦਈ ਬੰਦੇ ਨੂੰ ਕਹਿੰਦੇ ਨੇ ਕਿਤੇ ਤੌਬਾ ਕਰਕੇ ਵੇਖ, ਪਾਪਾਂ ਤੋਂ, ਗੁਨਾਹਾਂ ਤੋਂ, ਗੱਲ 'ਚ ਪੱਲਾ ਪਾ ਕੇ ਇਸ ਪਰਮਾਤਮਾ ਦੀ ਸ਼ਰਨ ਵਿੱਚ ਆ, ਉਹ ਤੈਨੂੰ ਬਖਸ਼ ਸਕਦਾ ਹੈ, ਬਖਸ਼ ਸਕਦਾ ਹੈ। ਤੋ ਅੱਜ ਦੇ ਪਵਿੱਤਰ ਸ਼ਬਦ ਵਿੱਚ ਵੀ ਮਹਾਰਾਜ ਇਹੀ ਕਹਿ ਰਹੇ ਨੇ, ਪਾਤਸ਼ਾਹ ਕਿਰਪਾ ਕਰੋ, ਗੁਨਾਹਾਂ ਦੇ ਭਰੇ ਹੋਏ ਆ ਤੇ ਆਪਣੀ ਮਿਹਰ ਕਰਕੇ ਸਾਨੂੰ ਬਖਸ਼ ਲਓ ਜੀ।
ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ।
ਵਾਹਿਗੁਰੂ ਜੀ, ਮੈਂ ਸਤਿਗੁਰੂ ਦੇ ਚਰਨੀ ਲੱਗ ਕੇ ਨਾ, ਪਾਏ ਪੈ ਦਾ ਅਰਥ ਹੈ ਵੀ ਗੁਰੂ ਦੇ ਚਰਨੀ ਲੱਗ ਜਾਣਾ। ਤੇ ਗੁਰੂ ਦੇ ਚਰਨੀ ਲੱਗ ਕੇ ਮੈਂ ਸਦਾ ਵਾਸਤੇ ਤੇਰਾ ਨਾਮ ਜਪਦਾ ਰਵਾਂ, ਤੇਰੀ ਬੰਦਗੀ ਕਰਦਾ ਰਹਾਂ।
ਮਨ ਤਨ ਅੰਤਰ ਵਸ ਦੁੱਖ ਨਾਸ ਹੋਏ।
ਤੇ ਜਦੋਂ ਮੈਂ ਗੁਰੂ ਨਾਲ ਜੁੜ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਮਨ ਤੇ ਤਨ ਵਿੱਚ ਉਹ ਪਰਮੇਸ਼ਰ ਸੱਚੇ ਵਾਹਿਗੁਰੂ ਦਾ ਵਾਸਾ ਹੋ ਜਾਵੇਗਾ। ਤੇ ਜਿੱਦਣ ਉਸ ਸ਼ਬਦ ਦਾ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੋ ਗਿਆ ਨਾ, ਫਿਰ ਇਹਦੇ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਣਗੇ। ਕਿਹੜੇ ਦੁੱਖ? ਆਤਮਿਕ ਦੁੱਖ, ਵਿਕਾਰਾਂ ਦੇ ਦੁੱਖ, ਜਿਹੜੇ ਬੰਦੇ ਨੂੰ ਟਿਕਣ ਨਹੀਂ ਦਿੰਦੇ, ਬੰਦੇ ਦੇ ਅੰਦਰੋਂ ਸਹਿਜ ਖੋ ਲੈਂਦੇ ਨੇ, ਬੰਦੇ ਦੇ ਅੰਦਰੋਂ ਸੰਤੋਖ ਖੋ ਲੈਂਦੇ ਨੇ, ਬੰਦੇ ਦੇ ਅੰਦਰੋਂ ਸਾਧ ਸੰਗਤ ਜੀ ਹਰੇਕ ਚੰਗੇ ਗੁਣ ਨੂੰ ਉਹ ਖਤਮ ਕਰ ਦਿੰਦੇ ਨੇ। ਤਾਂ ਹੀ ਮਹਾਰਾਜ ਕਹਿੰਦੇ ਨਾ ਹਰ ਬਿਸਰਤ ਤੇਰੇ ਗੁਣ ਗਲਿਆ। ਤੋ ਸਾਧ ਸੰਗਤ ਜੀ, ਸਭ ਤੋਂ ਵੱਡਾ ਦੁੱਖ ਵਿਕਾਰਾਂ ਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ। ਆਹ ਜਿਹੜੇ ਬਾਹਰੀ ਦੁੱਖ ਸੁੱਖ ਨੇ ਨਾ, ਇਹ ਤਾਂ ਚੱਲਦੀ ਜ਼ਿੰਦਗੀ ਚ ਆਉਂਦੇ ਨੇ। ਇਹਦੇ ਬਾਰੇ ਮਹਾਰਾਜ ਦੀ ਬਾਣੀ ਕਹਿੰਦੀ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਮਹਾਰਾਜ ਕਹਿੰਦੇ ਇਹ ਤਾਂ ਸਰੀਰ ਦੇ ਕੱਪੜੇ ਨੇ, ਬਾਹਰੀ ਦੁੱਖ ਸੁੱਖ ਜਿਹੜੇ ਨੇ ਇਹਦੀ ਕੋਈ ਬਹੁਤੀ ਪਰਵਾਹ ਨਹੀਂ। ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਉਹਦੇ ਚ ਮਹਾਰਾਜ ਨੇ ਇੱਕ ਜੀਵਨ ਮੁਕਤ ਵਿਅਕਤੀ ਦੀ ਪਰਿਭਾਸ਼ਾ ਕਿੱਡੀ ਪਿਆਰੀ ਦਿੱਤੀ। ਸਾਹਿਬ ਜੀ ਕਹਿੰਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ। ਜਿਹੜਾ ਰੱਬ ਨੂੰ ਪਰਨਾਇਆ ਹੋਇਆ ਮਨੁੱਖ ਹੈ ਨਾ, ਉਹਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜੇ, ਗਮ ਆ ਜੇ, ਉਹ ਪਰਵਾਹ ਨਹੀਂ ਕਰਦਾ, ਸਦਾ ਆਨੰਦ ਉਹ ਆਨੰਦ ਚ ਜ਼ਿੰਦਗੀ ਬਤੀਤ ਕਰਦਾ। ਤੈ ਨਹੀਂ ਵਿਯੋਗ ਸਾ ਸੰਗਤ। ਫਿਰ ਅੱਗੇ ਕਿਹਾ, ਤੈਸਾ ਸੁਵਰਨ ਤੈਸੀ ਉਸ ਮਾਟੀ। ਉਹਦੀ ਜ਼ਿੰਦਗੀ ਚ ਸੋਨੇ ਤੇ ਮਿੱਟੀ ਦੀ ਇੱਕੋ ਜਿਹੀ ਮਾਨਤਾ ਹੈ, ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਨੇ ਕਿ ਜਿਹੜੇ ਬਾਹਰੀ ਦੁੱਖ ਸੁੱਖ ਨੇ ਉਹਦੀ ਕੋਈ ਪਰਵਾਹ ਨਹੀਂ, ਅਸਲ ਦੁੱਖ ਹੈ ਜਿਹੜਾ ਵਿਕਾਰਾਂ ਦਾ ਇਸ ਜਿੰਦ ਨੂੰ ਲੱਗਾ ਹੋਇਆ ਹੈ, ਤੇ ਉਹਦੇ ਕਰਕੇ ਸਾਡੀ ਆਤਮਾ ਪਰਮਾਤਮਾ ਤੋਂ ਦੂਰ ਹੈ। ਤੇ ਮਹਾਰਾਜ ਕਹਿੰਦੇ ਨੇ ਉਦੋਂ ਫਿਰ ਸਾਰੇ ਦੁੱਖ ਨਾਸ ਹੋ ਜਾਣਗੇ, ਜਦੋਂ ਉਹ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਸ਼ਬਦ ਸਰੂਪ ਵਿੱਚ ਸਾਡੇ ਹਿਰਦੇ ਚ ਆ ਕੇ ਵਸ ਗਿਆ।
ਹੱਥ ਦੇ ਆਪ ਰੱਖ ਵਿਆਪੈ ਭਾਉ ਨਾ ਕੋਈ।
ਮਹਾਰਾਜ ਬੇਨਤੀ ਰੂਪ ਚ ਕਹਿੰਦੇ ਨੇ ਹੱਥ ਦੇ ਕੇ ਕਿਰਪਾ ਕਰਕੇ ਵਾਹਿਗੁਰੂ ਰੱਖ ਲੈ, ਤਾਂ ਕਿ ਮੇਰੇ ਇਸ ਹਿਰਦੇ ਦੇ ਵਿੱਚ ਕਿਸੇ ਤਰੀਕੇ ਦਾ ਡਰ ਨਾ ਰਵੇ।
ਗੁਣ ਗਾਵਾ ਦਿਨ ਰਹਿਣ ਇਹ ਤੈ ਕੰਮ ਲਾਏ।
ਮਹਾਰਾਜ ਕਿਰਪਾ ਕਰ, ਮੇਰੀ ਵੀ ਤੇਰੇ ਚਰਨਾਂ ਚ ਇੱਕ ਬੇਨਤੀ ਹੈ ਕਿ ਮੈਨੂੰ ਇੱਕ ਕੰਮੇ ਲਾ। ਕਿਹੜੇ ਕੰਮੇ? ਗੁਣ ਗਾਵਾਂ ਦਿਨ ਰਾਤ। ਮਹਾਰਾਜ ਕਿਰਪਾ ਕਰ ਵੀ ਮੈਂ ਤੇਰੇ ਜਿਹੜੇ ਗੁਣ ਨੇ ਨਾ, ਇਹਨਾਂ ਗੁਣਾਂ ਨੂੰ ਰਾਤ ਦਿਨ ਗਾਉਂਦਾ ਰਵਾਂ, ਗਾਉਂਦਾ ਰਵਾਂ।
ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ।
ਤੇ ਮੈਨੂੰ ਗੁਰਮੁਖਾਂ ਦੀ ਸੰਗਤ ਬਖਸ਼। ਇੱਥੇ ਸੰਤ ਜਨਾਂ ਦਾ ਅਰਥ ਹੈ ਗੁਰਮੁਖਾਂ ਦੀ ਸੰਗਤ। ਕਹਿੰਦੇ ਮੈਨੂੰ ਉਹਨਾਂ ਗੁਰਮੁਖਾਂ ਦੀ ਸੰਗਤ ਬਖਸ਼ ਜਿਸ ਸੰਗਤ ਵਿੱਚ ਜਾ ਕੇ ਮੇਰਾ ਸਭ ਤੋਂ ਵੱਡਾ ਜਿਹੜਾ ਰੋਗ ਹੈ ਨਾ, ਹਉਮੈ ਦਾ ਰੋਗ, ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਸਕੇ। ਬੜੀ ਮਾੜੀ ਹਉਮੈ, ਹਉ ਪਲੱਸ ਮੈਂ। ਜਦੋਂ ਸੰਧੀ ਛੇਦ ਕਰਕੇ ਪੜੋਗੇ ਨਾ, ਇਹਦਾ ਅਰਥ ਬਣਦਾ ਜਿੱਥੇ ਦੋ ਵਾਰਾਂ ਮੈਂ ਆ ਜਾਵੇ। ਹਰ ਬੰਦੇ ਨੂੰ ਚੌਧਰ ਦੀ ਭੁੱਖ ਹੈ, ਨਾਂ ਦੀ ਭੁੱਖ ਹੈ, ਸ਼ੌਹਰਤ ਦੀ ਭੁੱਖ ਹੈ, ਉਹ ਆਪਣੇ ਕੀਤੇ ਕੰਮ ਗਿਣਾਈ ਜਾਂਦਾ ਹੈ। ਮੈਂ ਆਹ ਵੀ ਕੀਤਾ ਹੈ, ਆਹ ਵੀ ਕੀਤਾ ਹੈ, ਆਹ ਮੇਰੇ ਕਰਕੇ ਹੋਇਆ ਹੈ, ਮੈਂ ਨਾ ਹੁੰਦਾ ਤੇ ਆਹ ਕੰਮ ਹੋਣਾ ਨਹੀਂ ਸੀ। ਇਹ ਸਭ ਹਉਮੈ ਹੈ, ਪਰਮਾਤਮਾ ਵੀ ਜਾਣਦਾ ਹੈ, ਸੰਗਤ ਵੀ ਜਾਣਦੀ ਹੈ। ਇਸ ਕਰਕੇ ਚੰਗੇ ਕਰਮ ਕਰਨੇ, ਨਿਮਰਤਾ ਚ ਰਹਿਣਾ, ਇਹ ਸਾਨੂੰ ਸਾਡੇ ਸਤਪੁਰਸ਼ਾਂ ਦਾ ਜੀਵਨ ਦਰਸਾਉਂਦਾ ਹੈ। ਬਾਬਾ ਬੁੱਢਾ ਸਾਹਿਬ ਕਿੱਡੇ ਮਹਾਨ ਵਿਦਵਾਨ ਸਨ, ਤਾਂ ਹੀ ਉਹਨਾਂ ਦੋ ਤਲਵਾਰਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨਾ, ਤਲਵਾਰ ਉਹੀ ਪਹਿਨਾ ਸਕਦਾ ਜਿਹਨੂੰ ਆਪ ਨੂੰ ਚਲਾਉਣੀ ਆਉਂਦੀ ਹੋਵੇ। ਤਮਾਮ ਤਰ੍ਹਾਂ ਦੀ ਵਿਦਿਆ ਸੀ ਬਾਬਾ ਬੁੱਢਾ ਸਾਹਿਬ ਦੇ ਕੋਲ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁਰਬ ਮਨਾ ਕੇ ਹਟੇ ਹੋ ਸਾ ਸੰਗਤ ਜੀ, ਕਿਤੇ ਰਤੀ ਮਾਤਰ ਬਾਬਾ ਬੁੱਢਾ ਸਾਹਿਬ ਦੇ ਅੰਦਰ ਹੰਕਾਰ ਨਹੀਂ ਸੀ। ਵਿਦਿਆ ਭਾਵੇਂ ਘੋੜ ਸਵਾਰੀ ਦੀ ਗੱਲ ਹੋਵੇ, ਦੁਨਿਆਵੀ ਵਿਦਿਆ ਦੀ ਗੱਲ ਹੋਵੇ, ਧਰਮ ਦੀ ਵਿਦਿਆ ਦੀ ਗੱਲ ਹੋਵੇ, ਸ਼ਸਤਰਬਾਜ਼ੀ ਦੀ ਗੱਲ ਹੋਵੇ, ਜਿੰਨੀ ਵਿਦਿਆ ਛੇਵੇਂ ਪਾਤਸ਼ਾਹ ਕੋਲ ਹੈ ਸਾਰੀ ਬਾਬਾ ਬੁੱਢਾ ਸਾਹਿਬ ਦੀ ਬਖਸ਼ੀ ਹੋਈ ਹੈ। ਤੇ ਜਿੱਦਣ ਬਚਪਨ ਚ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਬਾਲਕ ਅਵਸਥਾ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਲਈ ਬਾਬਾ ਬੁੱਢਾ ਜੀ ਕੋਲੋਂ ਇਹ ਗੱਲ ਦਾ ਅਹਿਦ ਲਿਆ ਸੀ ਨਾ ਕਿ ਬਾਬਾ ਜੀ ਸਾਡੇ ਇਸ ਸਾਹਿਬਜ਼ਾਦੇ ਨੂੰ ਤੁਸੀਂ ਸਾਰੀ ਵਿਦਿਆ ਪੜਾਉਣੀ ਹੈ ਤੇ ਨਿਮਰਤਾ ਇੰਨੀ ਕਿਤੇ ਰਤੀ ਮਾਤਰ ਹੰਕਾਰ ਨੀ। ਹੱਥ ਜੋੜ ਕੇ ਇੱਕੋ ਗੱਲ ਕਹੀ ਸੀ ਮਹਾਰਾਜ, ਕਰਨ ਕਰਾਵਨ ਹਾਰ ਤੇ ਤੁਸੀਂ ਉਹ, ਮੈਂ ਬਹੁਤਾ ਕੁਝ ਨਹੀਂ ਜਾਣਦਾ। ਤੇ ਮਹਾਰਾਜ ਨੇ ਪਿਆਰ ਨਾਲ ਕਿਹਾ ਸੀ ਬਾਬਾ ਬੁੱਢਾ ਸਾਹਿਬ, ਮੇਰੇ ਪੁੱਤਰ ਨੂੰ ਉਹੀ ਪੜ੍ਹਾ ਦਿਓ ਜੋ ਤੁਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬਹਿ ਕੇ ਸੁਣਿਆ। ਤੋ ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਕਿ ਦੁਨੀਆਂ ਤੇ ਅੱਜ ਵੀ ਵੱਡੇ ਵੱਡੇ ਵਿਦਵਾਨ, ਚੰਗੇ ਚੰਗੇ ਸਤ ਪੁਰਸ਼, ਉਹ ਲੋਕ ਹੈਗੇ ਨੇ। ਇਹ ਨਹੀਂ ਵੀ ਸਭ ਹੰਕਾਰੀ ਹੋ ਗਏ, ਨਾ, ਇਹ ਧਰਤੀ ਸਤ ਪੁਰਸ਼ਾਂ ਦੇ ਸਿਰ ਤੇ ਚੱਲਦੀ ਹੈ। ਉਹ ਕੌਮ ਲਈ ਚੰਗਾ ਕੰਮ ਵੀ ਕਰਦੇ ਆ, ਪੰਥ ਲਈ ਚੰਗੀ ਸੋਚ ਵੀ ਰੱਖਦੇ ਆ, ਕਈ ਵਾਰ ਆਪ ਅੱਗੇ ਹੀ ਨਹੀਂ ਆਉਣਾ ਚਾਹੁੰਦੇ। ਤੇ ਜਿਹੜੇ ਸਤ ਸੰਗਤ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੇਖੋਗੇ ਸਮਾਜ ਵਿੱਚ, ਉਹ ਬਿਲਕੁਲ ਹੰਕਾਰ ਦਾ ਤਿਆਗ ਕਰਕੇ ਨਿਮਰਤਾ ਚ, ਸਹਿਜ ਚ, ਸਬਰ ਤੇ ਸੰਤੋਖ ਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਅੱਜ ਗੁਰੂ ਅਰਜਨ ਦੇਵ ਜੀ ਰੱਬ ਤੋਂ ਮੰਗ ਰਹੇ ਨੇ, ਕਹਿਣ ਲੱਗੇ ਮਹਾਰਾਜ ਮੈਨੂੰ ਗੁਰਮੁਖਾਂ ਦੀ ਸੰਗਤ ਬਖਸ਼ ਤੇ ਮੇਰੇ ਅੰਦਰੋਂ ਹਉਮੈ ਦਾ ਰੋਗ ਜਿਹੜਾ ਨਾ ਇਹ ਸਦਾ ਵਾਸਤੇ ਖਤਮ ਹੋ ਜਾਵੇ।
ਸਰਬ ਨਿਰੰਤਰ ਖਸਮ ਏਕੋ ਰਵ ਰਹਿਆ।
ਕਹਿਣ ਲੱਗੇ ਵੀ ਸਾਰੇ ਪਾਸੇ ਉਹ ਅਕਾਲ ਪੁਰਖ ਪਰਮਾਤਮਾ ਦਾ ਹੀ ਵਾਸਾ ਹੈ ਤੇ ਉਹ ਘੱਟ ਘੱਟ ਦੇ ਵਿੱਚ ਵਿਆਪਕ ਹੈ।
ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ।
ਉਸ ਸੱਚ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ ਹੈ।
ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ।
ਹੇ ਦਇਆ ਦੇ ਸਾਗਰ, ਕਿਰਪਾ ਕਰ ਮੇਰੇ ਤੇ ਇੱਕ ਬਖਸ਼ਿਸ਼ ਕਰ ਕਿ ਮੈਂ ਤੇਰੀ ਸਿਫਤ ਸਲੋਤ ਕਰਦਾ ਰਹਾਂ।
ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ।
ਤੇ ਮੇਰੇ ਮਨ ਅੰਦਰ ਸਭ ਤੋਂ ਵੱਡਾ ਉਮਾ ਤੇ ਉਤਸ਼ਾਹ ਇਹ ਹੈ ਵੀ ਮੈਂ ਤੇਰੇ ਦਰਸ਼ਨ ਕਰਾਂ ਤੇ ਦਰਸ਼ਨ ਕਰਕੇ ਨਿਹਾਲ ਹੁੰਦਾ ਰਹਾਂ।
ਮਹੱਲਾ ਪੰਜਵਾਂ।
ਫਿਰ ਦੂਸਰੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਏਕੋ ਜਪੀਐ ਮਨੈ ਮਾਹੇ ਇੱਕ ਸਕੀ ਸ਼ਰਨ ਆਏ।
ਕਹਿੰਦੇ ਇੱਕ ਨੂੰ ਹੀ ਜਪਣਾ ਹੈ ਆਪਣੇ ਮਨ ਦੇ ਅੰਦਰ ਤੇ ਇੱਕ ਦੀ ਸ਼ਰਨ ਲੈਣੀ ਹੈ। ਗੁਰੂ ਅਮਰਦਾਸ ਮਹਾਰਾਜ ਦੀ ਬਾਬਤ ਭੱਟਾ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਤੂੰ ਪੜਿਆ ਵੀ ਇੱਕ ਨੂੰ, ਪਛਾਣਿਆ ਵੀ ਇੱਕ ਨੂੰ, ਤੇਰੇ ਇਹਨਾਂ ਬਚਨਾਂ ਤੇ ਵੀ ਇੱਕ, ਤੂੰ ਸੁਣਿਆ ਤੇ ਇੱਕ ਨੂੰ ਸੁਣਿਆ। ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ। ਗੁਰੂ ਅਮਰਦਾਸ, ਜੇ ਤੇਰੇ ਸੁਪਨੇ ਚ ਕੋਈ ਆਇਆ ਤੇ ਇੱਕ ਹੀ ਆਇਆ। ਹੁਣ ਵੇਖੋ, ਕਈ ਵਾਰ ਬੰਦਾ ਜੋ ਦਿਨੇ ਆਪਣੇ ਮਨ ਚ ਫੁਰਨੇ ਬਣਾਉਂਦਾ ਹੈ ਨਾ, ਸੁਪਨੇ ਵੀ ਉਹੀ ਆਉਂਦੇ ਨੇ। ਪਰ ਸਾਡਾ ਗੁਰੂ ਰੱਬ ਨਾਲ ਏਦਾਂ ਓਤ ਪੋਤ ਹੈ, ਭੱਟ ਕਹਿੰਦੇ ਮਹਾਰਾਜ ਜੇ ਸੁਪਨਾ ਲਿਆ ਤੇ ਉਹ ਵੀ ਇੱਕ ਰੱਬ ਦਾ ਲਿਆ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈਂ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ। ਮਹਾਰਾਜ ਸੱਚੇ ਪਾਤਸ਼ਾਹ ਮਹੀਨੇ ਦੇ ਤੀਹਾਂ ਦਿਨਾਂ ਵਿੱਚ ਉਹ ਇੱਕ ਨੂੰ ਵੇਖਿਆ, ਗੁਰਮੁਖੀ ਦੇ ਪੈਂਤੀ ਅੱਖਰਾਂ ਚ ਉਸ ਇੱਕ ਨੂੰ ਵੇਖਿਆ ਤੇ ਇਸ ਪੰਜ ਤੱਤਾਂ ਦੇ ਵਿੱਚੋਂ ਤੂੰ ਕੇਵਲ ਤੇ ਕੇਵਲ ਉਸ ਇੱਕ ਨੂੰ ਵੇਖਿਆ ਤੇ ਉਸ ਇੱਕ ਦੀ ਗੱਲ ਹੀ ਮਹਾਰਾਜ ਕਹਿੰਦੇ ਨੇ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਕਿ ਵਾਹਿਗੁਰੂ ਕਿਰਪਾ ਕਰ ਅਸੀਂ ਇੱਕ ਦੀ ਸ਼ਰਨ ਵਿੱਚ ਰਹੀਏ, ਤੇਰੀ ਸ਼ਰਨ ਵਿੱਚ ਰਹੀਏ।
ਇੱਕ ਸਿਉ ਕਰ ਫਿਰ ਹੜੀ ਦੂਜੀ ਨਾਹੀ ਜਾਏ।
ਮੇਰੀ ਪ੍ਰੀਤ ਬਣੇ ਤੇ ਉਹ ਵੀ ਇੱਕ ਨਾਲ ਹੀ ਬਣੇ। ਪਿਰਹੜੀ ਦਾ ਅਰਥ ਹੈ ਪ੍ਰੀਤ, ਤੇ ਇੱਕ ਤੋਂ ਬਿਨਾਂ ਜਿਹੜਾ ਦੂਜਾ ਹੈ ਨਾ, ਉਹਨੂੰ ਮੈਂ ਆਪਣੀ ਸੁਰਤੀ ਚ ਕਿਤੇ ਲੈ ਕੇ ਨਾ ਆਵਾਂ।
ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ।
ਕਹਿੰਦੇ ਸਭ ਕੁਝ ਪ੍ਰਾਪਤ ਹੋ ਜਾਊਗਾ ਕਦੋਂ? ਜਦੋਂ ਇੱਕ ਦਾਤੇ ਨੂੰ ਮੰਗਾਂਗੇ, ਉਹਦੇ ਕੋਲੋਂ ਮੰਗਾਂਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਾਤ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਆਈ ਨਾ, ਮਾਤਾ ਗੰਗਾ ਜੀ ਦੀ ਕੁੱਖ ਤੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਿਆ ਸੀ ਨਾ ਸ਼ੁਕਰਾਨੇ ਦਾ, ਉਹਦੇ ਅਖੀਰ ਤੇ ਇਹੀ ਕਿਹਾ ਸੀ ਕਿ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁੱਠਾ ਕਿੰਨੀ ਦਾਤ। ਕਹਿੰਦੇ ਯਾਦ ਰੱਖੀ ਸਿੱਖਾ, ਤੇਰੇ ਗੁਰੂ ਨੇ ਤਰੁੱਠ ਕੇ ਤੈਨੂੰ ਦਾਤ ਦੇਣੀ ਹੈ। ਮਹਾਰਾਜ ਕਿੰਨੇ ਸਾਲ ਪਹਿਲਾਂ ਹੀ ਕਹਿ ਗਏ ਸੀ ਕਿ ਦੁਨੀਆਂ ਦੇ ਉੱਤੇ ਹੋ ਸਕਦਾ ਵੀ ਦਾਤੇ ਬਹੁਤੇ ਬਣ ਕੇ ਬਹਿ ਜਾਣ, ਉਦੋਂ ਵੀ ਬਣੇ ਸੀ। ਪਰ ਉਹਨਾਂ ਕਿਹਾ ਸਿੱਖਾ, ਜਦੋਂ ਤੈਨੂੰ ਕੋਈ ਦਾਤ ਮਿਲੇ, ਇੱਕ ਗੱਲ ਯਾਦ ਰੱਖੀ ਵੀ ਇਹ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਹੈ।
ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ।
ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰ, ਮੈਂ ਮਨ ਰਾਹੀਂ ਤਨ ਰਾਹੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇਰਾ ਨਾਮ ਜਪਦਾ ਰਹਾ।
ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ।
ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ, ਪਰਮਾਤਮਾ ਦਾ, ਅਕਾਲ ਪੁਰਖ ਦਾ ਜਿਹੜਾ ਉਹ ਨਾਮ ਹੈ ਉਹ ਗੁਰੂ ਨਾਲ ਜੁੜ ਕੇ ਹੀ ਪਾਇਆ ਜਾ ਸਕਦਾ ਹੈ।
ਵੱਡ ਭਾਗੀ ਤੇ ਸੰਤ ਜਨ ਜਿਨ ਮਨ ਬੁੱਠਾ ਆਏ।
ਉਹ ਕਹਿੰਦੇ ਨੇ ਵੀ ਜਿਨ੍ਹਾਂ ਦਾ ਮਨ ਪਤੀਜ ਗਿਆ ਨਾ ਵਾਹਿਗੁਰੂ ਤੇਰੇ ਸ਼ਬਦ ਨਾਲ, ਉਹ ਗੁਰਸਿੱਖ ਫਿਰ ਕਿੰਨੇ ਵਡਭਾਗੇ ਹੋ ਜਾਂਦੇ ਹਨ।
ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹੇ।
ਕਹਿੰਦੇ ਉਹ ਪਰਮਾਤਮਾ ਨਾਲ ਜੁੜੋ ਜਿਹੜਾ ਤਿੰਨਾਂ ਭਵਨਾਂ ਦੇ ਅੰਦਰ ਇੱਕ ਰਸ ਵਿਆਪਕ ਹੈ ਤੇ ਉਹਦੇ ਤੋਂ ਬਿਨਾਂ ਸੰਸਾਰ ਤੇ ਹੋਰ ਕੁਝ ਵੀ ਸੱਚ ਨਹੀਂ ਹੈ।
ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ।
ਕਹਿੰਦੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਉਹਦਾ ਨਾਮ ਧਿਆਵਾਂ ਉਹਦਾ ਨਾਮ ਉਚਰਾ ਜੋ ਖਸਮ ਸਭ ਤੋਂ ਵੱਡਾ ਪਰਮੇਸ਼ਰ ਵਾਹਿਗੁਰੂ, ਮੈਂ ਉਹਦੀ ਰਜਾ ਵਿੱਚ ਰਹਾਂ।
ਪੌੜੀ
ਛੰਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰ ਰਹੇ ਹਨ।
ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ।
ਕਹਿੰਦੇ ਮਹਾਰਾਜ ਜਿਨੇ ਤੇਰਾ ਦਮਨ ਫੜ ਲਿਆ ਨਾ, ਜਿਹੜਾ ਤੇਰੇ ਨਾਲ ਜੁੜ ਗਿਆ ਤੇ ਜਿਹਦਾ ਤੂੰ ਰਖਵਾਲਾ ਬਣ ਜਾਣਾ, ਸੱਚੇ ਪਾਤਸ਼ਾਹ ਮਹਾਰਾਜ, ਉਹਨੂੰ ਫਿਰ ਦੁਨੀਆਂ ਦੀ ਕੋਈ ਤਾਕਤ ਮਾਰ ਨਹੀਂ ਸਕਦੀ। ਅੰਤਰੀਵ ਤੌਰ ਤੇ ਕੋਈ ਵਕਾਰ ਉਸ ਬੰਦੇ ਤੇ ਪ੍ਰਭਾਵ ਨਹੀਂ ਪਾ ਸਕਦਾ।
ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ।
ਭੈਣ ਦਾ ਅਰਥ ਹੈ ਭੌਣ। ਮਹਾਰਾਜ ਜੀ ਦਾ ਤੂੰ ਰਖਵਾਲਾ ਹੋਵੇ ਨਾ, ਸਮਝ ਲਓ ਵੀ ਉਹਨੇ ਸਾਰੇ ਸੰਸਾਰ ਤੇ ਆਪਣੀ ਜਿੱਤ ਪ੍ਰਾਪਤ ਕਰ ਲਈ ਹੈ।
ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ।
ਜਿਹਦੇ ਨਾਲ ਤੂੰ ਹੋ ਗਿਆ ਨਾ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਤੇ ਤੇਰੀ ਕਿਰਪਾ ਹੋ ਗਈ, ਫਿਰ ਉਹਦੇ ਮੁਖ ਉਜਲੇ ਹੋ ਜਾਂਦੇ ਹਨ।
ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ।
ਜਿਹਦੇ ਤੇ ਤੇਰੀ ਮਿਹਰ ਦੀ ਨਿਗਾਹ ਪੈ ਗਈ ਉਹ ਨਿਰਮਲ ਹੋ ਜਾਂਦਾ, ਮੈਲ ਤੋਂ ਰਹਿਤ, ਵਕਾਰਾਂ ਤੋਂ ਰਹਿਤ ਉਹਦਾ ਜੀਵਨ ਬਣ ਜਾਂਦਾ ਹੈ।
ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਐ।
ਵਾਹਿਗੁਰੂ ਜੀ ਦੇ ਤੇ ਤੇਰੀ ਮਿਹਰ ਦੀ ਨਿਗਾਹ ਹੋ ਜੇ, ਉਹਨੂੰ ਫਿਰ ਦੁਨੀਆਂ ਦੀ ਕੋਈ ਤਾਕਤ ਲੇਖਾ ਵੀ ਨਹੀਂ ਪੁੱਛ ਸਕਦੀ।
ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਐ।
ਜਿਹਦੇ ਤੇ ਤੇਰੀ ਖੁਸ਼ੀ ਹੋ ਗਈ ਨਾ, ਜਿਹੜਾ ਨਾਮ ਜਪ ਕੇ ਤੇਰਾ ਹੋ ਗਿਆ ਮਹਾਰਾਜ, ਤੂੰ ਉਹਨੂੰ ਨੌ ਨਿਧਾਂ ਵਾਲਾ ਮਹਾਨ ਖਜ਼ਾਨਾ ਇਹਦੀ ਪ੍ਰਾਪਤੀ ਕਰਾ ਦਿੰਦਾ ਹੈ।
ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ।
ਮਹਾਰਾਜ ਜਿਹਦੇ ਵੱਲ ਤੂੰ ਐ ਨਾ, ਉਹਨੂੰ ਫਿਰ ਕਿਸੇ ਬੰਦੇ ਦੀ ਮੁਥਾਜੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ।
ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜਿਹਦੇ ਤੇ ਤੇਰੀ ਮਿਹਰ, ਜਿਹਦੇ ਤੇ ਉਸ ਪਰਮੇਸ਼ਰ ਵਾਹਿਗੁਰੂ ਦੀ ਮਿਹਰ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਉਹੀ ਤੇਰੀ ਪਰਮਾਤਮਾ ਜੀ ਬੰਦਗੀ ਕਰ ਸਕਦਾ, ਉਹੀ ਇਬਾਦਤ ਕਰ ਸਕਦਾ। ਇਹ ਸ਼ਾਬਦਿਕ ਅਰਥ ਸਨ ਅੱਜ ਦੇ ਹੁਕਮਨਾਮੇ ਦੇ, ਕਿਉਂਕਿ ਹੁਕਮ ਵੀ ਲੰਬੇਰਾ ਸੀ। ਤੋ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤੇ ਨੇ। ਹੁਣ ਮੈਂ ਰਹਿੰਦੇ ਸਮੇਂ ਵਿੱਚ ਅੱਜ ਦੇ ਦਿਨ ਦੇ ਇਤਿਹਾਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ। ਸਤਸੰਗਤ ਜੀ, ਸਾਡੇ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਪਰਮਾਤਮਾ, ਫਿਰ ਗੁਰੂ, ਤੇ ਪਰਮਾਤਮਾ ਤੇ ਗੁਰੂ ਤੋਂ ਬਾਅਦ ਜੇ ਅਸੀਂ ਕਿਸੇ ਦਾ ਸਨਮਾਨ ਕਰਦੇ ਤੇ ਉਹ ਸ਼ਹੀਦ ਦਾ ਕਰਦੇ ਹਾਂ। ਸਤਸੰਗਤ ਜੀ, ਸ਼ਹੀਦ ਦੀ ਪਦਵੀ ਤੇ ਸ਼ਹੀਦ ਦਾ ਮਰਤਬਾ ਬਹੁਤ ਉੱਚਾ ਹੈ, ਬਹੁਤ ਉੱਚਾ। ਵੈਸੇ ਜਿਹੜਾ ਸ਼ਹਾਦਤ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਅਰਥ ਹੈ ਗਵਾਹੀ ਭਰਨੀ, ਸਾਖੀ ਭਰਨੀ, ਕਿ ਸੱਚ ਦੇ ਪੱਖ ਵਿੱਚ ਖੜ ਕੇ ਜਿਹੜਾ ਸੱਚ ਦੇ ਪੱਖ ਦੀ ਗਵਾਹੀ ਦੇ ਗਿਆ, ਧਰਮ ਤੇ ਕਾਇਮ ਰਿਹਾ, ਤੇ ਜਿਹਦੇ ਅੱਗੇ ਬਚਣ ਦਾ ਵੀ ਰਸਤਾ ਹੋਵੇ ਪਰ ਉਹਨੇ ਜ਼ਮੀਰ ਨਾਲ ਸਮਝੌਤਾ ਨਾ ਕੀਤਾ ਹੋਵੇ, ਉਹਨੂੰ ਸ਼ਹੀਦ ਕਿਹਾ ਜਾਂਦਾ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਗੱਲ ਚੱਲਦੀ ਹੈ ਨਾ, ਤੁਸੀਂ ਤਮਾਮ ਵਿਦਵਾਨਾਂ ਨੂੰ ਪੜ੍ਹ ਕੇ ਵੇਖੋ, ਵੈਸੇ ਸਾਡਾ ਸਿਰ ਝੁਕਦਾ ਸਿੱਖ ਇਤਿਹਾਸਕਾਰਾਂ ਅੱਗੇ, ਕਿਉਂਕਿ ਬਾਬਾ ਜੀ ਦਾ ਇਤਿਹਾਸ ਬਹੁਤ ਸਾਰਾ ਫਾਰਸੀ ਸਰੋਤਾਂ ਵਿੱਚ ਸੀ। ਡਾਕਟਰ ਗੰਡਾ ਸਿੰਘ ਨੇ ਬੜੀ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ, ਉਹਨਾਂ ਸਾਰੇ ਫਾਰਸੀ ਸਰੋਤਾਂ ਨੂੰ ਲੈ ਕੇ ਬਾਬਾ ਜੀ ਦੇ ਜੀਵਨ ਤੇ ਇੱਕ ਪੁਸਤਕ ਲਿਖੀ ਹੈ, ਅੰਗਰੇਜ਼ੀ ਚ ਵੀ ਮਿਲ ਜਾਂਦੀ ਹੈ, ਪੰਜਾਬੀ ਚ ਵੀ ਮਿਲ ਜਾਂਦੀ, ਬਾਬਾ ਬੰਦਾ ਸਿੰਘ ਬਹਾਦਰ। ਜਦੋਂ ਅਸੀਂ ਉਹਨਾਂ ਨੂੰ ਇਤਿਹਾਸ ਦੇ ਝਰੋਖੇ ਚੋਂ ਵੇਖਾਂਗੇ, ਕਿਉਂਕਿ ਅੱਜ ਸ਼ਹੀਦੀ ਦਿਹਾੜਾ ਹੈ ਉਸ ਮਹਾਨ ਮਰਦ ਦਾ, ਤੇ ਅਸੀਂ ਤਿੰਨ ਭਾਗਾਂ ਚ ਉਹਨਾਂ ਨੂੰ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਸਤ ਸੰਗਤ ਰਜੌਰੀ ਪੁਣਛ ਦੇ ਇਲਾਕੇ ਦਾ ਜਨਮ, ਤੇ ਪਹਿਲਾ ਨਾਂ ਲਛਮਣ ਦੇਵ, ਤੇ ਲਛਮਣ ਦੇਵ ਸ਼ਿਕਾਰ ਕਰਦਾ ਹਿਰਨ ਦਾ। ਹੁਣ ਹਿਰਨ ਬੜਾ ਤੇਜ਼ ਦੌੜਨ ਵਾਲਾ ਜਾਨਵਰ ਹੈ, ਤੁਸੀਂ ਜਾਣਦੇ ਹੋ, ਉਹਦਾ ਸ਼ਿਕਾਰ ਕਰਨ ਲਈ ਤੀਰ ਅੰਦਾਜ਼ ਹੋਣਾ ਵੀ ਜ਼ਰੂਰੀ ਹੈ ਤੇ ਘੋੜ ਸਵਾਰ ਹੋਣਾ ਵੀ ਜ਼ਰੂਰੀ ਹੈ। ਇਹਦਾ ਮਤਲਬ ਵੀ ਰਾਜਪੂਤਾਂ ਦਾ ਇਹ ਲੜਕਾ ਲਛਮਣ ਦੇਵ ਉਸ ਵੇਲੇ ਘੋੜ ਸਵਾਰ ਵੀ ਚੰਗਾ ਹੈ ਤੇ ਸਤ ਸੰਗਤ ਜੀ ਤੀਰ ਅੰਦਾਜ਼ ਵੀ ਚੰਗਾ ਹੈ। ਹਿਰਨ ਦਾ ਸ਼ਿਕਾਰ ਦੋ ਤਰੀਕਿਆਂ ਨਾਲ ਲੋਕ ਕਰਿਆ ਕਰਦੇ ਸਨ, ਇੱਕ ਕਸਤੂਰੀ ਪ੍ਰਾਪਤ ਕਰਨ ਲਈ ਤੇ ਦੂਸਰਾ ਉਹਦੇ ਮਾਸ ਵਾਸਤੇ। ਇੱਥੇ ਜਿਹੜਾ ਸ਼ਿਕਾਰ ਸੀ ਇਹ ਮਾਸ ਲਈ ਕੀਤਾ ਜਾ ਰਿਹਾ। ਤੋ ਕਹਿੰਦੇ ਨੇ ਜਦੋਂ ਤੀਰ ਮਾਰਿਆ ਨਾ ਤੇ ਨਿੱਕੇ ਨਿੱਕੇ ਬੱਚੇ ਤੜਫ ਕੇ ਮਰ ਗਏ, ਘਰ ਆਇਆ ਚਿੰਤਾ ਚ ਚਲੇ ਗਿਆ, ਮਨੋਰੋਗੀ ਹੋ ਗਿਆ। ਉਹਨਾਂ ਸਮਾਂ ਚ ਕਿਹੜਾ ਕਿਸੇ ਨੂੰ ਪਤਾ ਸੀ ਵੀ ਮਨੋਰੋਗ ਕੀ ਹੁੰਦਾ, ਜਦੋਂ ਬੋਲਣਾ ਹੀ ਨਹੀਂ ਕਿਸੇ ਨਾਲ। ਮਾਂ ਨੇ ਸੋਚਿਆ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ, ਉਹ ਲੈ ਗਈ ਬਰਾਗੀਆਂ ਦੇ ਡੇਰੇ ਤੇ। ਤੇ ਕੌਣ ਸੀ ਉਸ ਡੇਰੇ ਦਾ ਮੁਖੀ? ਜਾਨਕੀ ਪ੍ਰਸਾਦ। ਉਹਨੇ ਕਿਹਾ ਮਾਤਾ ਇਹ ਮੁੰਡਾ ਸਾਡੇ ਕੋਲ ਰਹਿਣ ਦੇ, ਕਿਉਂਕਿ ਠੀਕ ਨਹੀਂ ਹੈ। ਉਹਨੇ ਆਪਣੇ ਕੋਲ ਰੱਖਿਆ, ਉਹਨੂੰ ਆਪਣੇ ਮੁਤਾਬਕ ਕੁਝ ਵਿਦਿਆ ਦਿੱਤੀ ਤੇ ਸਤ ਸੰਗਤ ਜੀ ਇਹਦੇ ਤੋਂ ਬਾਅਦ ਫਿਰ ਉਹ ਆਪਣੇ ਡੇਰੇ ਲੈ ਗਿਆ ਰਾਮ ਥੰਮਣ। ਇਹ ਕਸੂਰ ਜ਼ਿਲ੍ਹੇ 'ਚ ਰਾਮ ਥੰਮਣ, ਇਹ ਕਿਹਦੇ ਨਾਂ ਤੇ ਡੇਰਾ ਬਣਿਆ? ਗੁਰੂ ਨਾਨਕ ਦੇਵ ਮਹਾਰਾਜ ਦੀ ਮਾਸੀ ਦਾ ਬੇਟਾ ਸੀ ਲੱਖੋ ਜੀ ਦਾ, ਰਾਮ ਥੰਮਣ, ਉਹਦੇ ਨਾਂ ਤੇ ਬਣਿਆ ਡੇਰਾ। ਹੁਣ ਉਹਨਾਂ ਦਿਨਾਂ 'ਚ ਜਦੋਂ ਵੱਡੇ ਵੱਡੇ ਜੋੜ ਮੇਲੇ ਹੁੰਦੇ ਸੀ ਨਾ ਤੇ ਸਾਧੂ ਸੰਤਾਂ ਦੀਆਂ ਟੋਲੀਆਂ ਆਉਣੀਆਂ, ਉਹਨਾਂ ਇੱਕ ਦੂਜੇ ਨਾਲ ਗੋਸ਼ਟੀ ਕਰਨੀ, ਗੋਸ਼ਟੀ ਵਿਚਾਰ ਕਰਨੀ, ਤੇ ਮਾਧੋ ਦਾਸ ਬਰਾਗੀ ਵੀਂਹਦਾ ਹੈ ਵੀ ਮੇਰਾ ਗੁਰੂ ਜਾਨਕੀ ਪ੍ਰਸਾਦ ਇਹ ਸਮਰੱਥ ਰਾਮਦਾਸ ਦੇ ਨਾਲ ਗੋਸ਼ਟੀ ਕਰ ਰਿਹਾ, ਤੇ ਗੋਸ਼ਟੀ 'ਚ ਹਾਰ ਗਿਆ। ਤੇ ਮਾਧੋ ਦਾਸ ਦੇ ਮਨ 'ਚ ਆਇਆ ਵੀ ਜੇ ਚੇਲਾ ਹੀ ਬਣਨਾ ਫਿਰ ਇਹਦਾ ਬਣੀਏ ਜਿਹੜਾ ਜਿੱਤ ਗਿਆ, ਉਹ ਸਮਰੱਥ ਰਾਮਦਾਸ ਦਾ ਚੇਲਾ ਬਣ ਗਿਆ। ਫਿਰ ਹੁਣ ਸਮਰੱਥ ਰਾਮਦਾਸ ਕੌਣ ਹੈ? ਸਤ ਸੰਗਤ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਾਨਕ ਮੱਤਾ ਸਾਹਿਬ ਤੋਂ ਵਾਪਸ ਆ ਰਹੇ ਸੀ ਨਾ, ਗੜਵਾਲ ਵਾਲੇ ਸ਼੍ਰੀਨਗਰ 'ਚ ਇੱਕ ਮੁਲਾਕਾਤ ਸਮਰੱਥ ਰਾਮਦਾਸ ਨਾਲ ਹੋਈ। ਉਹਨੇ ਮਹਾਰਾਜ ਨੂੰ ਵੇਖਿਆ ਵੀ ਇਹਨਾਂ ਕੋਲ ਘੋੜੇ ਨੇ, ਸ਼ਸਤਰ ਬਸਤਰ ਨੇ, ਸਭ ਕੁਝ ਹੈ, ਤੇ ਉਹਨਾਂ ਸਵਾਲ ਕੀਤਾ। ਪਹਿਲਾ ਸਮਰੱਥ ਰਾਮਦਾਸ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਸੰਸਾਰ ਤਿਆਗਿਆ ਤੇ ਤੁਸੀਂ ਆਪਣੇ ਨਾਲ ਕਿੰਨਾ ਲਾਮ ਲਸ਼ਕਰ ਲਈ ਫਿਰਦੇ ਹੋ? ਮਹਾਰਾਜ ਨੇ ਮੁਸਕਰਾ ਕੇ ਕਿਹਾ ਸਮਰੱਥ ਰਾਮਦਾਸ ਜੀ ਤੁਹਾਨੂੰ ਭੁਲੇਖਾ ਹੈ, ਗੁਰੂ ਨਾਨਕ ਸਾਹਿਬ ਨੇ ਸੰਸਾਰ ਨਹੀਂ ਤਿਆਗਿਆ, ਉਹਨਾਂ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਤਿਆਗ ਕੀਤਾ ਹੈ। ਫਿਰ ਅਗਲਾ ਸਵਾਲ ਸਮਰੱਥ ਰਾਮਦਾਸ ਨੇ ਕੀਤਾ, ਕਹਿੰਦਾ ਮਹਾਰਾਜ ਜੀ ਤੁਹਾਡੇ ਕੋਲ ਹਥਿਆਰ ਨੇ, ਕਿਰਪਾਨਾਂ ਨੇ, ਦੋ ਪਾਈਆਂ ਨੇ, ਇਹ ਕਾਹਦੇ ਵਾਸਤੇ? ਤੇ ਮਹਾਰਾਜ ਨੇ ਬਚਨ ਕੀਤਾ, ਮਜ਼ਲੂਮ ਕੀ ਰੱਖਿਆ, ਜਰਵਾਣੇ ਕੀ ਭਖਿਆ। ਤੇ ਸਮਰੱਥ ਰਾਮਦਾਸ ਹੱਥ ਜੁੜ ਕੇ ਕਹਿੰਦਾ ਇਹਾ ਬਾਤ ਮੇਰੇ ਮਨ ਭਾਵਤੀ ਹੈ। ਕਹਿੰਦਾ ਮਹਾਰਾਜ ਮੈਨੂੰ ਇਹ ਗੱਲ ਚੰਗੀ ਲੱਗੀ ਤੁਹਾਡੀ। ਹੁਣ ਯਾਦ ਰੱਖਣਾ, ਜੇਕਰ ਜਾਨਕੀ ਪ੍ਰਸਾਦ ਨੂੰ ਸਮਰੱਥ ਰਾਮਦਾਸ ਗੋਸ਼ਟੀ 'ਚ ਰਾਮ ਥੰਮਣ ਦੇ ਡੇਰੇ ਤੇ ਹਰਾ ਰਿਹਾ ਤੇ ਉਹਦੇ ਕੋਲ ਗਿਆਨ ਕਿੱਥੋਂ ਆਇਆ? ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਇੱਕ ਗੋਸ਼ਟੀ 1631 'ਚ ਕਰ ਚੁੱਕਾ ਹੈ। ਅਗਲੀ ਗੱਲ ਸਤ ਸੰਗਤ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਇਤਿਹਾਸ ਬੜਾ ਇੰਟਰਸਟਿੰਗ ਵਿਸ਼ਾ ਹੈ ਜਦੋਂ ਤੁਸੀਂ ਇਤਿਹਾਸ ਦੀ ਗਹਿਰਾਈ ਤੱਕ ਜਾਂਦੇ ਹੋ, ਕਿ ਜਿਹੜਾ ਸ਼ਿਵਾ ਜੀ ਮਰੱਟਾ ਸੀ ਉਹਨੇ ਵੀ ਸਾਰੇ ਗੁਣ ਜਿਹੜੇ ਸੀ ਨਾ ਲੜਾਕੂ ਗੁਣ ਇਹ ਸਮਰੱਥ ਰਾਮਦਾਸ ਤੋਂ ਹੀ ਲਏ ਸੀ, ਔਰ ਸਮਰੱਥ ਰਾਮਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਅਧੀਨਗੀ ਪ੍ਰਵਾਨ ਕੀਤੀ ਸੀ, ਤਾਂ ਉਹ ਜਾਨਕੀ ਪ੍ਰਸਾਦ ਤੇ ਆਪਣਾ ਪ੍ਰਭਾਵ ਪਾ ਗਿਆ। ਫਿਰ ਕੁਝ ਸਮਾਂ ਸਮਰੱਥ ਰਾਮਦਾਸ ਤੋਂ ਰਹਿਣ ਤੋਂ ਬਾਅਦ ਜਦੋਂ ਉਹਦੀ ਮੌਤ ਹੁੰਦੀ ਹੈ ਤੇ ਮਾਧੋ ਦਾਸ ਔਗੜ ਨਾਥ ਦਾ ਚੇਲਾ ਬਣ ਜਾਂਦਾ ਹੈ, ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੁਲਾਕਾਤ ਸੀ ਨਾ ਉਦੋਂ ਬਰਾਗੀ ਨਹੀਂ ਸੀ, ਉਦੋਂ ਇੱਕ ਜੋਗੀ ਦਾ ਚੇਲਾ ਸੀ ਮਾਧੋ ਦਾਸ, ਜਿਹੜੇ ਅੱਜ ਬਾਬਾ ਬੰਦਾ ਸਿੰਘ ਨੂੰ ਕੌਮ ਦੇ ਮਹਾਨ ਸ਼ਹੀਦ ਨੂੰ ਬਰਾਗੀ ਕਹਿਣ ਤੇ ਤੁੱਲੇ ਹੋਏ ਨੇ ਤੇ ਬਣਾਉਣ ਤੇ ਤੁੱਲੇ ਹੋਏ ਨੇ। ਮੈਂ ਉਸ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਤਿਹਾਸ ਪੜਿਓ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨਾਲ ਮੁਲਾਕਾਤ ਹੋਈ ਉਦੋਂ ਬੰਦਾ ਸਿੰਘ ਬਹਾਦਰ ਮਾਧੋ ਦਾਸ ਬਰਾਗੀ ਨਹੀਂ ਸੀ, ਉਦੋਂ ਉਹ ਔਗੜ ਨਾਥ ਦਾ ਚੇਲਾ ਸੀ ਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ ਸੀ। ਇਹ ਉਹਦੀ ਜ਼ਿੰਦਗੀ ਦਾ ਪਹਿਲਾ ਚੈਪਟਰ ਹੈ। ਇਹਦੇ ਤੋਂ ਬਾਅਦ ਫਿਰ ਦੂਜਾ ਚੈਪਟਰ ਸ਼ੁਰੂ ਹੁੰਦਾ, ਕਿਹੜਾ? ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਗਏ, ਤੇ ਯਾਦ ਰੱਖਣਾ ਸਰੂਪ ਸਿੰਘ ਕੋਸ਼ਿਸ਼ ਲਿਖਦਾ ਹੈ ਉਹ ਕਹਿੰਦਾ ਮਹੰਤ ਜੈਤ ਰਾਮ ਨੇ ਨਰੈਣੇ ਦੀ ਧਰਤੀ ਤੇ ਕਿਹਾ ਮਹਾਰਾਜ ਅੱਗੇ ਨਾ ਜਾਇਓ, ਉੱਥੇ ਇੱਕ ਇਹੋ ਜਿਹਾ ਰਿੱਧੀਆਂ ਸਿੱਧੀਆਂ ਦਾ ਮਾਲਕ ਸਾਧ ਰਹਿੰਦਾ ਜਿਹੜਾ ਬੇਵਜ੍ਹਾ ਲੋਕਾਂ ਨੂੰ ਤੰਗ ਕਰਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੈਤ ਰਾਮ ਜੀ ਉਹਨੂੰ ਬੰਦਾ ਬਣਾਉਣ ਵਾਸਤੇ ਹੀ ਤੇ ਚੱਲਿਆ। ਤੇ ਉੱਥੇ ਫਿਰ ਉਹ ਵਿਦਵਾਨ ਨੇ ਕੋਟ ਕੀਤਾ, ਇਹ ਉਹਦੇ ਸ਼ਬਦ ਨੇ ਕਿ ਮਹਾਰਾਜ ਕਹਿੰਦੇ ਨੇ ਅਸੀਂ ਉਹਨੂੰ ਪਹਿਲਾਂ ਜਦੋਂ ਦੇਹਰਾਦੂਨ ਤੋਂ ਵਾਪਸ ਆ ਰਹੇ ਸੀ ਕਨਖਲ ਦੀ ਧਰਤੀ ਤੇ ਮਿਲ ਚੁੱਕੇ ਹਾਂ। ਸਾਧ ਸੰਗਤ ਦੂਜੀ ਗਵਾਹੀ ਪਹਿਲਾਂ ਮਿਲਾਪ ਦੀ, ਇੱਕ ਸਰੂਪ ਸਿੰਘ ਕੋਸ਼ਿਸ਼ ਦੀ ਤੇ ਦੂਸਰਾ ਗਿਆਨੀ ਗਿਆਨ ਸਿੰਘ ਨੇ ਜਿਹੜਾ ਤਵਾਰੀਖ ਗੁਰੂ ਖਾਲਸਾ ਗ੍ਰੰਥ ਲਿਖਿਆ। ਇਹ 1800 ਤਕਰੀਬਨ 92-97 ਦੇ ਲਗਭਗ ਸੰਪੂਰਨ ਹੋਇਆ ਔਰ ਉਹਦੇ ਚ ਉਹਨੇ ਗਵਾਹੀ ਦਿੱਤੀ ਹੈ ਕਿ ਜਦੋਂ ਬਰਾਗੀਆਂ ਦੇ ਟੋਲੇ ਆਨੰਦਪੁਰ ਸਾਹਿਬ ਆਇਆ ਕਰਦੇ ਸਨ, ਉਹਦੇ ਚ ਇੱਕ ਵਾਰ ਮਹਾਨ ਤੀਰ ਅੰਦਾਜ਼ ਤੇ ਘੋੜ ਸਵਾਰ ਮਾਧੋ ਦਾਸ ਬਰਾਗੀ ਵੀ ਆਇਆ ਸੀ। ਤੀਸਰੀ ਗਵਾਹੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਤੋਂ ਦੱਖਣ ਦੇਸ਼ ਨੂੰ ਜਾਣ ਲੱਗਦੇ ਨੇ ਤੇ ਸਿੱਖ ਪੁੱਛਦੇ ਨੇ ਮਹਾਰਾਜ ਉੱਥੇ ਕੌਣ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਗੁੱਝੀ ਰਮਜ ਮਾਰ ਕੇ ਕਿਹਾ ਸੀ ਉੱਥੋਂ ਦੀ ਸੰਗਤ ਬੜੇ ਪਿਆਰ ਵਾਲੀ ਹੈ। ਤੇ ਅਗਲਾ ਬਚਨ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਉੱਥੇ ਜਾ ਕੇ ਸਾਡਾ ਕਾਜ ਸਹੁਰੇਗਾ। ਇਹਦਾ ਮਤਲਬ ਵੀ ਕਲਗੀਧਰ ਪਾਤਸ਼ਾਹ ਨੂੰ ਪਤਾ ਹੈ ਵੀ ਇੱਥੇ ਮਾਧੋ ਦਾਸ ਬਰਾਗੀ ਬੈਠਾ ਹੋਇਆ ਹੈ, ਉਹ ਜੁਝਾਰੂ ਵੀ ਹੈ, ਘੋੜ ਸਵਾਰ ਵੀ ਹੈ, ਤੀਰ ਅੰਦਾਜ਼ ਵੀ ਹੈ, ਬਸ ਉਹਨੂੰ ਥੋੜਾ ਜਿਹਾ ਤਰਾਸ਼ਣ ਦੀ ਲੋੜ ਹੈ। ਤਰਾਸ਼ਣ ਵਾਸਤੇ ਮਹਾਰਾਜ ਉਹਦੇ ਕੋਲ ਗਏ, ਉਹਨੂੰ ਖੰਡੇ ਦੀ ਪੌਲ ਦਿੱਤੀ। ਮੈਂ ਬਹੁਤਾ ਸਾਧ ਸੰਗਤ ਪਿਛੋਕੜ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਰਵਾਇਤ ਦਾ ਤੁਹਾਨੂੰ ਪਤਾ ਹੈ ਕਿ ਜਦੋਂ ਮਹਾਰਾਜ ਉਹਦੇ ਪਲੰਘੇ ਤੇ ਬੈਠੇ ਉਹਨੇ ਬਹੁਤ ਕੁਛ ਕਰਨ ਦਾ ਯਤਨ ਕੀਤਾ ਪਰ ਉਹਦੀ ਕੋਈ ਰਿੱਧੀ ਸਿੱਧੀ ਚੱਲ ਨਹੀਂ ਸਕੀ। ਚੱਲਦੀ ਵੀ ਕਿਵੇਂ, ਬਾਣੀ ਕਹਿੰਦੀ ਰਿੱਧ ਸਿੱਧ ਨਾਵੇਂ ਕੀ ਦਾਸੀ, ਇਹ ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ ਤੇ ਨਾਮ ਦਾ ਦਾਤਾ ਤੇ ਕਲਗੀਆਂ ਵਾਲਾ ਉਸ ਪਲੰਘੇ ਤੇ ਬੈਠਾ ਹੋਇਆ। ਤੋ ਸਾਧ ਸੰਗਤ ਜੀ, ਫਿਰ ਉਹ ਜਿਹੜੇ ਸ਼ਬਦ ਨੇ ਜਿਹੜੇ ਬਾਬਾ ਬੰਦਾ ਸਿੰਘ ਦੇ ਮਾਧੋ ਦਾਸ ਦੇ ਰੂਪ ਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਵਾਲ ਜਵਾਬ ਹੁੰਦੇ ਨੇ ਉਹਦੇ ਤੋਂ ਵੀ ਇਹ ਅਨੁਮਾਨ ਲੱਗਦਾ ਹੈ ਕਿ ਜਦੋਂ ਬੰਦਾ ਸਿੰਘ ਮਾਧੋ ਦਾਸ ਦੇ ਰੂਪ ਵਿੱਚ ਕਹਿੰਦਾ ਹੈ ਕਿ ਤੁਸੀਂ ਕੌਣ, ਤੇ ਮਹਾਰਾਜ ਕਹਿੰਦੇ ਉਹੀ ਜਿਹਨੂੰ ਤੂੰ ਜਾਣਦਾ ਹੈ, ਤੇ ਅੱਖਾਂ ਬੰਦ ਕਰਕੇ ਮਾਧੋ ਦਾਸ ਕਹਿੰਦਾ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ। ਮਹਾਰਾਜ ਕਹਿੰਦੇ ਹਾਂ ਮੈਂ ਗੋਬਿੰਦ ਸਿੰਘ ਹਾਂ। ਤੂੰ ਕੌਣ ਹੈ, ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ। ਤੇ ਸਾਹਿਬ ਕਹਿੰਦੇ ਜੇ ਬੰਦਾ ਹੈ ਤਾਂ ਫਿਰ ਬੰਦਿਆਂ ਵਾਲੇ ਕਰਮ ਕਰ, ਬਸ ਇੱਕ ਆਹ ਗੱਲ ਕਹੀ ਸਾਰੀ ਅਸਲੀਅਤ ਤੋਂ ਜਾਣੂ ਕਰਵਾਇਆ। ਆਉਣਾ ਕਲਗੀਧਰ ਪਾਤਸ਼ਾਹ ਨੇ ਵੀ ਪੰਜਾਬ ਦੀ ਧਰਤੀ ਵੱਲ ਹੀ ਸੀ ਬਾਅਦ ਵਿੱਚ, ਪਰ ਯਾਦ ਰੱਖਣਾ ਕੁਦਰਤ ਨੂੰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਵੀ ਗੁੱਲ ਖਾਂ ਜਮਸ਼ੇਦ ਖਾਂ ਨੇ ਮਹਾਰਾਜ ਦੇ ਛੁਰਾ ਮਾਰ ਦਿੱਤਾ ਤੇ ਸਤਿਗੁਰੂ ਮਹਾਰਾਜ ਗੰਭੀਰ ਜ਼ਖਮੀ ਹੋ ਗਏ ਤੇ ਉਹਦੇ ਤੋਂ ਬਾਅਦ ਜੋਤੀ ਜੋਤ ਸਮਾ ਗਏ। ਪਰ ਜਿੱਦਣ ਬੰਦਾ ਸਿੰਘ ਨੂੰ ਤੋਰਿਆ ਅੱਜ ਉਹਦੀ ਜ਼ਿੰਦਗੀ ਦਾ ਦੂਜਾ ਪੜਾਅ ਸ਼ੁਰੂ ਹੋਇਆ। ਆਪਾਂ ਤੀਜੇ ਤੇ ਆਵਾਂਗੇ, ਉੱਥੇ ਆ ਕੇ ਸਮਾਪਤੀ ਕਰਾਂਗੇ ਸ਼ਹੀਦੀ ਤੇ। ਆਹ ਜਿਹੜਾ ਦੂਜਾ ਪੜਾਅ ਸੀ ਨਾ, ਇਹਦੇ 'ਚ ਜਦੋਂ ਬੰਦਾ ਸਿੰਘ ਨੂੰ ਤੋਰਿਆ ਤੇ ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਦਿੱਤਾ, ਪੰਜ ਤੀਰ ਦਿੱਤੇ, ਪੰਜ ਸਿੰਘਾਂ ਦਾ ਸਲਾਹਕਾਰ ਬੋਰਡ ਬਣਾਤਾ ਨਾਲ, ਤੇ 20 ਸਿੰਘ ਵੱਖਰੇ ਦੇ ਤੇ, ਤੇ ਨਾਲ ਇਹ ਗੱਲ ਕਹੀ ਕਿ ਤੁਸੀਂ ਨਦੇੜ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਨੂੰ ਕੂਚ ਕਰਨਾ ਹੈ ਤੇ ਵੇਖਿਓ ਕਰਾਮਾਤ ਗੁਰੂ ਨਾਨਕ ਦੀ ਸਾਰੀ ਕਰਾਮਾਤ ਸਾਡੇ ਕੋਲ ਹੈ ਤੇ ਅਸੀਂ ਉਹ ਕਰਾਮਾਤ ਖਾਲਸਾ ਪੰਥ ਦੀ ਝੋਲੀ 'ਚ ਪਾ ਤੀ। ਤੇ ਜਦੋਂ ਖਾਲਸਾ ਪੰਥ ਕੋ ਕਰਾਮਾਤ ਆ ਗਈ ਨਾ, ਤੇ ਜਦੋਂ ਖਾਲਸਾ ਪੰਥ ਦਾ ਤੁਹਾਨੂੰ ਸਹਿਯੋਗ ਮਿਲ ਗਿਆ ਫਿਰ ਵੇਖਿਓ ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਕਿਵੇਂ ਵਰਤਦੀਆਂ, ਵੇਖੋ ਉਹਦਾ ਹੌਸਲਾ ਕਿੱਡਾ ਵੱਡਾ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਦਾ। ਆਮ ਬੰਦਾ ਹੁੰਦਾ ਨਾ ਤੇ ਉਹ ਨਦੇੜ ਦੀ ਧਰਤੀ ਤੇ ਇੱਕ ਗੱਲ ਜ਼ਰੂਰ ਕਹਿੰਦਾ, ਮਹਾਰਾਜ ਜਿਹਦੇ ਨਾਲ ਮੈਨੂੰ ਤੁਸੀਂ ਲੜਨ ਵਾਸਤੇ ਭੇਜਣ ਲੱਗੇ ਹੋ ਉਹ ਬੰਦਾ ਏਸ਼ੀਆ ਦੀ ਹਕੂਮਤ ਦਾ ਇੱਕ ਨੰਬਰ ਦਾ ਜਰਨੈਲ ਹੈ, ਉਹਦੇ ਕੋਲ 49,000 ਫੌਜ ਹੈ, ਉਹਦੇ ਕੋਲ 40 ਵੱਡੀਆਂ ਤੋਪਾਂ ਨੇ, ਉਹਦੇ ਕੋਲ ਹਾਥੀ ਨੇ ਘੋੜੇ ਨੇ, ਤੇ ਮੇਰੇ ਕੋਲ ਕੀ ਹੈ, ਆਹ ਤੁਹਾਡੇ ਦਿੱਤੇ 5 ਸਿੰਘ ਤੇ 20 ਸਿੰਘ ਵੱਖਰੇ 25 ਹੋ ਗਏ, ਇੱਕ ਨਗਾਰਾ ਤੇ ਆ 5 ਤੀਰ ਤੁਸੀਂ ਦਿੱਤੇ ਨੇ। ਪਰ ਖਾਲਸਾ ਜੀ ਇਹਨੂੰ ਕਿਹਾ ਜਾਂਦਾ ਭਰੋਸਾ, ਇਹਨੂੰ ਕਿਹਾ ਜਾਂਦਾ ਵਿਸ਼ਵਾਸ। ਵਿਸ਼ਵਾਸ ਏਡਾ ਵੱਡਾ ਸੀ ਕਿ ਬੰਦਾ ਸਿੰਘ ਨੇ ਨਦੇੜ ਤੋਂ ਤੁਰਨ ਲੱਗਿਆ ਕਿਹਾ ਕਲਗੀਆਂ ਵਾਲਿਆ ਜੇ ਤੇਰਾ ਥਾਪੜਾ ਮੇਰੀ ਪਿੱਠ ਤੇ ਰਿਹਾ ਮੈਂ ਤੇਰੇ ਨਾਲ ਇਸ ਨਦੇੜ ਦੀ ਧਰਤੀ ਤੋਂ ਵਾਅਦਾ ਕਰਕੇ ਤੁਰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤੇਰੇ ਦਿੱਤੇ 5 ਤੀਰਾਂ ਨਾਲ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂਗਾ। ਉਹ ਬੱਬਰ ਸ਼ੇਰ ਨੇ ਖੜਕਾਈ, ਫਿਰ ਮਹਾਰਾਜ ਨੇ ਆਪ ਘੱਲਿਆ ਉਹਨੂੰ ਰਾਜ ਕਾਇਮ ਕਰਨ ਵਾਸਤੇ, ਨਗਾਰਾ ਤਾਂ ਹੀ ਦਿੱਤਾ ਸੀ ਨਾ। ਇਹ ਨਗਾਰਾ ਕੱਲਾ ਵਜਾਉਣ ਲਈ ਨਹੀਂ, ਨਗਾਰੇ ਦਾ ਇਤਿਹਾਸ ਪੜ੍ਹੋ, ਇਹ ਆਜ਼ਾਦ ਰਾਜ ਦਾ ਪ੍ਰਤੀਕ ਹੈ। ਅੱਜ ਅਸੀਂ ਨਗਾਰੇ ਨਹੀਂ ਰੱਖਦੇ ਗੁਰਦੁਆਰਿਆਂ ਚ, ਮਾਫ ਕਰਨਾ, ਸਿੱਖ ਰਹਿਤ ਮਰਜ਼ਾਦਾ ਚ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਨੰਬਰ 1 ਸ੍ਰੀ ਗੁਰੂ ਗ੍ਰੰਥ ਸਾਹਿਬ, ਨੰਬਰ 2 ਸੰਗਤ, ਨੰਬਰ 3 ਪੰਗਤ, ਨੰਬਰ 4 ਨਿਸ਼ਾਨ ਸਾਹਿਬ, ਤੇ ਨੰਬਰ 5 ਨਗਾਰਾ। ਤੇ ਨਗਾਰਾ ਕੇਵਲ ਬਾਦਸ਼ਾਹ ਹੀ ਵਜਾ ਸਕਦਾ ਸੀ ਜਿਹਦਾ ਰਾਜ ਭਾਗ ਹੋਵੇ। ਇੱਕ ਨਾ ਸ਼ਹਿਜਾਦਾ ਮੁਅੱਜਮ ਨੇ, ਔਰੰਗਜ਼ੇਬ ਦੇ ਬੇਟੇ ਨੇ, ਜਦੋਂ ਉਹ ਗਵਰਨਰ ਬਣਿਆ ਕਾਬਲ ਦਾ, ਤੇ ਉਹਨੇ ਨਗਾਰਾ ਵਜਾਤਾ। ਤੇ ਔਰੰਗਜ਼ੇਬ ਨੇ ਸੁਣਿਆ ਘੱਲਿਆ ਸੀ, ਪੁੱਤਰਾ ਢੋਲ ਭਾਵੇਂ 4 ਵਜਾ ਲੈ, ਪਰ ਤੂੰ ਇੰਨਾ ਸਮਰੱਥ ਨਹੀਂ ਹੋਇਆ ਵੀ ਨਗਾਰਾ ਵਜਾ ਸਕੇ। ਇਹ ਨਗਾਰਾ ਕੇਵਲ ਤੇ ਕੇਵਲ ਬਾਦਸ਼ਾਹ ਹੀ ਵਜਾ ਸਕਦਾ। ਇਹਦਾ ਮਤਲਬ ਵੀ ਕਲਗੀਆਂ ਵਾਲੇ ਨੇ ਆਪ ਆਪਣੇ ਹੱਥੀ ਨਗਾਰਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਯਾਦ ਰੱਖਣਾ, ਪਹਿਲਾਂ ਕਪੂਰੀ ਫਤਿਹ ਕੀਤਾ। ਕਪੂਰੀ ਦੇ ਅੰਦਰ ਇੱਕ ਮੁਗਲ ਹਾਕਮ ਸੀ ਜਿਹੜਾ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ। ਇੱਥੇ ਕੁਝ ਬ੍ਰਾਹਮਣ ਮਿਲੇ ਬੰਦਾ ਸਿੰਘ ਬਹਾਦਰ ਨੂੰ, ਉਹਨਾਂ ਹੱਥ ਜੋੜ ਕੇ ਕਿਹਾ ਕਿ ਇੱਥੋਂ ਦਾ ਹਾਕਮ ਏਡਾ ਜ਼ਾਲਮ ਹੈ ਵੀ ਸਾਡੀ ਹਿੰਦੂਆਂ ਦੀ ਕੋਈ ਵੀ ਬੱਚੀ ਜਦੋਂ ਵਿਆਹੁਣ ਦੇ ਯੋਗ ਹੋ ਜਾਂਦੀ, ਇਹ ਸਭ ਤੋਂ ਪਹਿਲਾਂ ਉਹਨੂੰ ਆਪਣੀ ਸੇਜ ਤੇ ਲੈ ਕੇ ਜਾਂਦਾ ਹੈ। ਬੰਦਾ ਸਿੰਘ ਨੇ ਸਿੱਖਾਂ ਨੂੰ, ਖਾਲਸਾ ਪੰਥ ਨੂੰ ਇਸ਼ਾਰਾ ਕੀਤਾ, ਉਸ ਪਾਪੀ ਨੂੰ ਸੋਧਿਆ। ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਸਾਧ ਸੰਗਤ। ਅੱਜ ਪੂਰੇ ਸਮਾਜ ਚੋਂ ਇੱਕ ਆਵਾਜ਼ ਉੱਠਦੀ ਹੈ ਵੀ ਜਿਹੜਾ ਬਲਾਤਕਾਰੀ ਬੰਦਾ, ਇਹਨੂੰ ਮੌਤ ਦੀ ਸਜ਼ਾ ਚਾਹੀਦੀ ਹੈ। ਆਵਾਜ਼ ਉੱਠਦੀ ਨਾ, ਤੁਸੀਂ ਹੈਰਾਨ ਹੋਵੋਗੇ। 6ਵੇਂ ਪਾਤਸ਼ਾਹ ਤੋਂ ਲੈ ਕੇ ਸਿੱਖ ਮਿਸਲਾਂ ਦੇ ਇਤਿਹਾਸ ਤੱਕ ਤੁਰੇ ਆਓ, ਖਾਲਸਾ ਪੰਥ ਦੇ ਸਾਹਮਣੇ ਕੋਈ ਜੰਗੀ ਕੈਦੀ ਵੀ ਉਹਦਾ ਦੁਸ਼ਮਣ ਬਣ ਕੇ ਆਇਆ ਨਾ, ਉਹਨੂੰ ਵੀ ਖਤਮ ਨਹੀਂ ਕੀਤਾ। ਪਰ ਜੇਕਰ ਕੋਈ ਬਲਾਤਕਾਰੀ ਆਇਆ ਨਾ, ਤੇ ਖਾਲਸਾ ਪੰਥ ਨੇ ਉਹਨੂੰ ਮੌਤ ਦੀ ਸਜ਼ਾ ਦਿੱਤੀ। ਉਹ ਕਪੂਰੀ ਦੇ ਉਸ ਮੁਗਲ ਨੂੰ ਵੀ ਦਿੱਤੀ, ਬੱਸੀ ਪਠਾਣਾ ਦੇ ਹਾਕਮ ਨੂੰ ਵੀ ਦਿੱਤੀ, ਕਸੂਰ ਦੇ ਹਾਕਮ ਨੂੰ ਵੀ ਦਿੱਤੀ, ਤੇ ਸਰਦਾਰ ਹਰੀ ਸਿੰਘ ਨਲੂਏ ਨੇ ਪਠਾਣਾ ਨੂੰ ਵੀ ਦਿੱਤੀ, ਪਰ ਦਿੱਤੀ ਉਹਨਾਂ ਨੂੰ ਜਿਹੜੇ ਏਦਾਂ ਦੇ ਗਲਤ ਕੰਮ ਕਰਦੇ ਸਨ। ਤੋ ਇਹਦਾ ਮਤਲਬ ਜਿਹੜਾ ਕਾਨੂੰਨ ਖਾਲਸਾ ਪੰਥ ਸਦੀਆਂ ਤੋਂ ਬਣਾ ਕੇ ਬੈਠਾ ਹੈ, ਅੱਜ ਪੂਰੇ ਸਮਾਜ ਵਿੱਚ ਉਸ ਕਾਨੂੰਨ ਦੀ ਮੰਗ ਉੱਠ ਰਹੀ ਹੈ। ਖੈਰ, ਬੜੇ ਸ਼ਹਿਰ ਜਿੱਤੇ ਤੇ ਅਖੀਰ ਉਹਨੇ ਜਾ ਕੇ ਫਿਰ ਸਰਹੰਦ ਨੂੰ ਫਤਿਹ ਕਰ ਲਿਆ, ਚੱਪੜਚਿੜੀ ਦੇ ਮੈਦਾਨ ਦੇ ਅੰਦਰ। ਮੈਂ ਸ਼ਹੀਦੀ ਵਾਲੇ ਬੰਨੇ ਆਵਾਂ ਕਿਉਂਕਿ ਵਿਸ਼ਾ ਬੜਾ ਲੰਮੇਰਾ ਹੈ। ਜਦੋਂ ਇਤਿਹਾਸ ਦੀ ਤਹਿ ਤੱਕ ਜਾਈਏ, ਫਿਰ ਇਤਿਹਾਸ ਕਹਿੰਦਿਆਂ ਕਹਿੰਦਿਆਂ ਆਨੰਦ ਬੜਾ ਬਣਦਾ ਹੈ, ਤੇ ਆਹ ਜਿਹੜੀ ਸਾਡੀ ਸੁਰਤ ਆ ਨਾ, ਇਹ ਫਿਰ ਉਸ ਧਰਤੀ ਤੇ ਚਲੇ ਜਾਂਦੀ। ਖੈਰ, ਚੱਪੜਚਿੜੀ ਦੇ ਮੈਦਾਨ ਚ ਬਾਬਾ ਬਾਜ ਸਿੰਘ ਨੇ ਆਪਣੇ ਘੋੜੇ ਦੇ ਰਕਾਬਾਂ ਦੇ ਉੱਤੇ ਖੜ ਕੇ ਏਡੀ ਤੇਜ਼ੀ ਦੇ ਨਾਲ ਤਲਵਾਰ ਚਲਾਈ ਕਿ ਉਹਨੇ ਜਿਹੜਾ ਵਜੀਦ ਖਾਨ ਸੀ ਉਹਦੇ 2 ਫਾੜ ਕਰਕੇ ਰੱਖ ਦਿੱਤੇ। ਸਰਹੰਦ ਲੁੱਟ ਲਈ ਗਈ। ਸਰਹੰਦ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਵੇਖੋ ਕਲਗੀਆਂ ਵਾਲੇ ਪਾਤਸ਼ਾਹ ਦੀ ਅਜ਼ਮਤ, ਵੇਖੋ ਪੰਥ ਦੀ ਏਕਤਾ। ਮੈਂ ਨਾ ਇੱਕ ਤੁਹਾਡੇ ਚਰਨਾਂ ਚ ਬੇਨਤੀ ਕਰਨੀ ਚਾਹੁੰਦਾ, ਜਿੱਦਣ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋਈ ਮੁਗਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ। 9ਵੇਂ ਪਾਤਸ਼ਾਹ ਸ਼ਹੀਦ ਹੋਏ, 10ਵੇਂ ਪਾਤਸ਼ਾਹ ਨੇ ਸਮਝੌਤੇ ਲਈ ਹੱਥ ਨਹੀਂ ਸੀ ਵਧਾਏ। ਸਾਹਿਬਜ਼ਾਦੇ ਮਾਫ ਕਰਨਾ ਸ਼ਹੀਦ ਹੋਏ, ਤੇ ਜਦੋਂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਇਹ ਸਾਰਾ ਇਤਿਹਾਸ ਆਇਆ, ਤੇ ਤੁਸੀਂ ਯਾਦ ਰੱਖਿਓ ਉਹਨਾਂ ਸਮਝੌਤੇ ਲਈ ਹੱਥ ਨਹੀਂ ਵਧਾਏ। ਕੀ ਕੀਤਾ ਉਹਨਾਂ ਨੇ? ਸਾਰੀ ਕੌਮ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ। ਤੇ ਜਦੋਂ ਕੌਮ ਇੱਕ ਜਗ੍ਹਾ ਤੇ ਇਕੱਤਰ ਹੋ ਗਈ ਨਾ, ਇਹਦੇ ਤੋਂ ਵੱਡਾ ਇਨਕਲਾਬ ਕੀ ਹੋ ਸਕਦਾ ਹੈ? ਇਹਦੇ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਕਿ ਖਾਲਸਾ ਜੀ 700 ਸਾਲ ਦਾ ਜਿਹੜਾ ਇੱਕ ਮੁਗਲੀਆ ਹਕੂਮਤ ਰਾਜ ਕਰ ਰਹੀ ਹੈ, ਉਸ ਰਾਜ ਦੀਆਂ ਜੜ੍ਹਾਂ ਖਾਲਸਾ ਪੰਥ ਨੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਆਪਣੀ ਏਕਤਾ ਵਿਖਾ ਕੇ, ਤੇ ਜਿਹੜੀ 700 ਸਾਲ ਦੀ ਗੁਲਾਮੀ ਸੀ ਉਹਨੂੰ ਗਲੋਂ ਲਾ ਦਿੱਤਾ, ਤੇ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਇਸ ਪਾਪ ਦੇ ਰਾਜ ਨੂੰ ਧਰਤੀ ਤੋਂ ਉਖੇੜ ਕੇ ਰੱਖ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ। ਤੋ ਸਾਧ ਸੰਗਤ, ਇਹ ਤੋਂ ਬਾਅਦ ਆਓ ਫਿਰ ਗੁਰਦਾਸ ਨੰਗਲ ਦੀ ਗੜੀ। ਇਸ ਗੁਰਦਾਸ ਨੰਗਲ ਦੀ ਗੜੀ ਚ 8 ਮਹੀਨੇ ਘੇਰਾ ਪਿਆ ਰਿਹਾ। ਕਮਰੂਦੀਨ, ਉਹਦੇ ਵਰਗੇ ਵੱਡੇ ਵੱਡੇ ਜਰਨੈਲ, ਜ਼ਕਰੀਆ ਖਾਨ ਜਿਹੜਾ ਉਦੋਂ ਕਸ਼ਮੀਰ ਦਾ ਗਵਰਨਰ ਸੀ, ਇਹਦਾ ਬਾਪ ਅਬਦੁਲ ਸਮੁੱਦ ਖਾਂ ਜਿਹੜਾ ਪੰਜਾਬ ਦਾ ਗਵਰਨਰ ਸੀ, ਤੇ ਹਿੰਦੁਸਤਾਨ ਦਾ ਬਾਦਸ਼ਾਹ ਉਦੋਂ ਫਰਕਸੀਅਰ ਸੀ। ਖੈਰ, ਜਦੋਂ ਅੰਦਰ ਦਾ ਇਤਿਹਾਸ ਪੜੀਦਾ ਤੇ 700 ਸਿੰਘਾਂ ਦਾ ਜ਼ਿਕਰ ਮਿਲਦਾ ਹੈ। ਕੁਝ ਸ਼ਹੀਦੀਆਂ ਪਾ ਕੇ ਭੁੱਖੇ ਭਾਣੇ ਰਹਿ ਕੇ 8 ਮਹੀਨੇ ਦਾ ਸਫ਼ਰ ਬੜਾ ਲੰਮਾ ਹੁੰਦਾ ਹੈ, ਤੇ ਜਦੋਂ ਫੜਿਆ ਗਿਆ ਨਾ, ਇਤਿਹਾਸ ਕਹਿੰਦਾ ਉਦੋਂ ਕੇਵਲ 300 ਸਿੱਖ ਹੈ, ਤੇ ਜ਼ਕਰੀਆ ਖਾਨ ਤੇ ਕਮਰੂਉਦਦੀਨ ਆਪਸ ਵਿੱਚ ਗੱਲ ਕਰਦੇ ਨੇ ਕਿ ਵੇਖ ਜ਼ਕਰੀਆ ਖਾਨ ਨੂੰ ਉਹ ਕਹਿੰਦਾ ਵੀ ਤੇਰਾ ਬਾਪ ਪੰਜਾਬ ਦਾ ਗਵਰਨਰ ਹੈ ਤੇ ਜਦੋਂ ਲੈ ਕੇ ਇੰਨੇ ਕੁ ਮੁੱਠੀ ਭਰ ਸਿੰਘਾਂ ਨੂੰ ਤੁਸੀਂ ਦਿੱਲੀ ਜਾਓਗੇ, ਇਹ ਖਬਰ ਫਰਕਸੀਅਰ ਨੂੰ ਪਤਾ ਲੱਗੇਗੀ ਤੇ ਉਹ ਕੀ ਕਹੇਗਾ ਵੀ ਮੇਰੇ ਜਰਨੈਲ ਕਿੱਡੇ ਕੁ ਬਹਾਦਰ ਨੇ ਵੀ ਜਿਨ੍ਹਾਂ ਕੋਲ ਹਜ਼ਾਰਾਂ ਦੀ ਫੌਜ ਸੀ, ਜਿਹੜੇ 8 ਮਹੀਨੇ ਘੇਰਾ ਪਾਈ ਰੱਖਿਆ ਜਿਨ੍ਹਾਂ ਗੁਰਦਾਸ ਨੰਗਲ ਦੀ ਗੜੀ ਨੂੰ ਆ 300 ਸਿੱਖਾਂ ਵਾਸਤੇ। ਉਹਨਾਂ ਕਿਹਾ ਫੇਰ ਕਹਿੰਦੇ ਇਹ ਖਬਰ ਸਭ ਤੋਂ ਪਹਿਲਾਂ ਦਿੱਲੀ ਪਹੁੰਚਾਈ ਜਾਵੇ, ਉਹਦੇ ਤੋਂ ਬਾਅਦ ਫਿਰ ਇੱਕ ਪੰਜਾਬ ਦੀ ਧਰਤੀ ਤੇ ਇਹਨਾਂ ਐਲਾਨ ਕੀਤਾ ਵੀ ਗੁਰੂ ਨਾਨਕ ਨੂੰ ਗੁਰੂ ਮੰਨਣ ਵਾਲੇ ਜਿਹੜੇ ਸਿੱਖ ਜਿੱਥੇ ਵੀ ਦਿਸਦੇ ਨੇ ਇਹਨਾਂ ਦੇ ਸਿਰ ਕਲਮ ਕਰ ਲਏ ਜਾਣ। 700 ਗੱਡਾ, 3000 ਸਿੱਖਾਂ ਦਾ ਸਿਰ ਜਿਹੜਾ ਲਾਹ ਕੇ ਧੜ ਦੇ ਨਾਲ ਉਹ ਨੇਜਿਆਂ ਚ ਪਰੋਇਆ ਗਿਆ। ਖਾਲਸਾ ਜੀ ਇਸ ਤਰੀਕੇ ਨਾਲ ਫਿਰ ਕਤਲੋ ਗਾਰਤ ਕਰਕੇ ਸਿੱਖਾਂ ਨੂੰ ਸ਼ਹੀਦ ਕਰਕੇ ਵੱਡਾ ਜਲੂਸ ਦਿੱਲੀ ਦੀ ਧਰਤੀ ਵੱਲ ਖੜਿਆ ਜਾਂਦਾ ਹੈ। ਤੇ ਕਹਿੰਦੇ ਜਦੋਂ ਫਰਕਸੀਅਰ ਨੂੰ ਪਤਾ ਲੱਗਾ ਨਾ ਵੀ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਹੈ, ਉਹ ਇੰਨਾ ਘਬਰਾਇਆ ਹੋਇਆ ਸੀ, ਇੰਨਾ ਡਰਿਆ ਹੋਇਆ ਸੀ, ਉਹਨੇ ਉਸ ਦਿਨ 2 ਵਾਰ ਵੱਧ ਨਮਾਜ਼ ਪੜ੍ਹੀ ਤੇ ਆਪਣੇ ਮੁਨਸ਼ੀ ਨੂੰ ਪੈਸੇ ਦੇ ਕੇ ਕਿਹਾ ਵੀ ਦਿੱਲੀ ਦੀ ਧਰਤੀ ਤੇ ਤੂੰ ਇਹਨਾਂ ਪੈਸਿਆਂ ਦੀ ਵਰਖਾ ਕਰਨੀ। ਖੁਸ਼ ਹੋ ਗਿਆ, ਚਲੋ ਜੀ ਸਾਰਾ ਲਸ਼ਕਰ ਪਹੁੰਚ ਗਿਆ। ਇਹ ਜਲੂਸ ਜਿਹੜਾ ਸੀ ਲਾਹੌਰ ਤੋਂ ਹੋ ਕੇ ਪਹੁੰਚ ਗਿਆ ਦਿੱਲੀ ਦੀ ਧਰਤੀ ਤੇ ਜਦੋਂ ਦਿੱਲੀ ਆਏ ਨਾ ਸਾਧ ਸੰਗਤ, ਇੱਥੇ ਘਟਨਾਵਾਂ 1-2 ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀਆਂ ਬੜੀਆਂ ਪਿਆਰੀਆਂ ਨੇ ਇਤਿਹਾਸ 'ਚ ਲਿਖੀਆਂ ਨੇ। ਜਿਹੜੇ ਕੁਝ ਸਿੱਖ ਸੀ ਉਹਨਾਂ ਨੂੰ ਕੋਤਵਾਲੀ 'ਚ ਕੈਦ ਕਰ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁਝ ਸਿੱਖ ਨੇ ਇਹਨਾਂ ਨੂੰ ਪਹਿਲਾਂ ਸਲੀਮਗੜ੍ਹ ਕਿਲ੍ਹੇ 'ਚ, ਜਿਹੜਾ ਸ਼ਹਿਜ਼ਾਦਾ ਸਲੀਮ ਦੇ ਨਾਂ 'ਤੇ ਬਣਿਆ ਹੋਇਆ ਹੈ, ਉੱਥੇ ਕੈਦ ਕੀਤਾ ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਮਹਿਰੋਲੀ ਖੜਿਆ ਗਿਆ ਤੇ ਮਹਿਰੋਲੀ ਕੁਤਬ ਮਨਾਰ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ। ਉੱਥੇ ਭਲਾ ਕਿਉਂ ਉਸ ਰਸਤੇ ਨੂੰ ਚੁਣਿਆ ਸੀ? ਉੱਥੇ ਸਾਧ ਸੰਗਤ ਜੀ ਬਹਾਦਰ ਸ਼ਾਹ ਦੀ ਕਬਰ ਸੀ ਤੇ ਜਿਹੜਾ ਬਹਾਦਰ ਸ਼ਾਹ ਸੀ ਨਾ ਇਹ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰ ਗਿਆ ਸੀ, ਇਹਨੇ 2 ਵੱਡੇ ਹੁਕਮ ਜਾਰੀ ਕੀਤੇ ਸੀ ਆਪਣੇ ਵੇਲੇ 1710 ਦੇ ਨੇੜੇ ਤੇੜੇ। ਇਹਨੇ ਕਿਹਾ ਵੀ ਜਿੰਨੇ ਵੀ ਇਸ ਮੇਰੇ ਦੇਸ਼ ਦੇ ਅੰਦਰ ਫਕੀਰ ਨੇ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। ਕਿਸੇ ਨੇ ਕਿਹਾ ਕਿਉਂ? ਕਹਿੰਦਾ ਜਦੋਂ ਮੈਂ ਇਹਨਾਂ ਫਕੀਰਾਂ ਨੂੰ ਵੇਹਣਾ ਨਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਜ਼ਰ ਆਉਂਦੇ ਆ, ਮੈਨੂੰ ਐਂ ਲੱਗਦਾ ਬੰਦਾ ਸਿੰਘ ਆ ਗਿਆ। ਫਿਰ ਅਗਲੀ ਗੱਲ, ਕਹਿੰਦਾ ਜਿੰਨੇ ਵੀ ਗਧੇ ਨੇ ਇਹ ਸਾਰੇ ਦੇ ਸਾਰੇ ਇੱਥੋਂ ਦੇਸ਼ ਨਿਕਾਲਾ ਦੇ ਕੇ ਦੂਰ ਕੱਢ ਦਿੱਤੇ ਜਾਣ। ਉਹਨੇ ਕਿਹਾ ਕਿਉਂ? ਕਹਿੰਦਾ ਜਦੋਂ ਇਹ ਰਾਤ ਨੂੰ ਕਈ ਰਾਂ ਖਰਮਸਤੀ ਕਰਕੇ ਦੌੜਦੇ ਆ ਨਾ ਤੇ ਬਹਾਦਰ ਸ਼ਾਹ, ਕਹਿੰਦਾ ਮੈਨੂੰ ਐਂ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਜਾਂ ਸਿੰਘ ਆ ਗਏ ਨੇ ਕਲਗੀਧਰ ਪਾਤਸ਼ਾਹ ਦੇ ਤੇ ਉਹਨਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆ ਰਹੀ ਹੈ। ਇਹ ਪਾਗਲ ਹੋ ਕੇ ਮਰ ਗਿਆ ਸੀ। ਤੇ ਇਸਲਾਮ ਦਾ ਮੰਨਣਾ ਇੱਕ ਇਹ ਵੀ ਹੈ ਵੀ ਜਿਹਦੇ ਤੋਂ ਡਰਦਾ ਕੋਈ ਬੰਦਾ ਮਰਿਆ ਹੋਵੇ ਤੇ ਜਦੋਂ ਉਹਨੂੰ ਮਾਰਨਾ ਹੈ ਤੇ ਜੇ ਉਹਦੀ ਕਬਰ ਦੇ ਲਾਗੇ ਲਿਆ ਕੇ ਮਾਰਿਆ ਜਾਵੇ ਤੇ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਤਾਂ ਬਾਕੀ ਸਿੰਘਾਂ ਨੂੰ ਕੋਤਵਾਲੀ 'ਚ ਕਤਲ ਕੀਤਾ, ਸ਼ਹੀਦ ਕੀਤਾ ਤੇ ਬੰਦਾ ਸਿੰਘ ਬਹਾਦਰ ਨੂੰ ਮਹਿਰੋਲੀ ਦੇ ਕੋਲ ਜਾ ਕੇ ਸ਼ਹੀਦ ਕੀਤਾ। ਖਾਲਸਾ ਜੀ ਆਓ ਮੈਂ ਸਮਾਪਤੀ ਵਾਲੇ ਬੰਨੇ ਆਵਾਂ। 100-100 ਸਿੱਖ ਰੋਜ਼ ਕਤਲ ਹੋ ਰਿਹਾ। ਇੱਕ ਬੰਨੇ ਕਾਜੀ ਸ਼ਰ੍ਹਾਂ ਦੀ ਕਿਤਾਬ ਲੈ ਕੇ ਖੜਾ ਹੈ, ਕੁਰਾਨ ਲੈ ਕੇ ਖੜਾ ਹੈ ਤੇ ਦੂਜੇ ਬੰਨੇ ਜਲਾਦ ਤਲਵਾਰ ਲੈ ਕੇ ਖੜਾ ਹੈ। ਉਹਨੇ ਪਹਿਲੇ ਨੂੰ ਪੁੱਛਿਆ ਵੀ ਕੁਰਾਨ ਵਾਲੇ ਬੰਨੇ ਜਾਵੇਗਾ ਤੇ ਤਲਵਾਰ ਵਾਲੇ ਬੰਨੇ ਜਾਵੇਗਾ? ਤੇ ਸਿੱਖਾਂ ਦਾ ਜਜ਼ਬਾ ਵੇਖੋ। ਉਹਨਾਂ ਕਿਹਾ ਕਾਜੀ ਜੀ ਜਲਾਦੋ, ਮੈਂ ਜਾਊਂਗਾ ਤੇ ਤਲਵਾਰ ਵਾਲੇ ਬੰਨੇ ਜਾਊਂਗਾ ਕਿਉਂਕਿ ਮੈਨੂੰ ਧਰਮ ਪਿਆਰਾ ਹੈ। ਦੂਜੇ ਨੂੰ ਪੁੱਛਿਆ, ਤੀਜੇ ਨੂੰ ਪੁੱਛਿਆ, ਜਦੋਂ ਪੰਜਾਂ ਨੇ ਜਵਾਬ ਦਿੱਤਾ ਨਾ ਤੇ ਉਸ 700 ਸਿੱਖਾਂ ਚੋਂ ਇੱਕ ਨੌਜਵਾਨ ਦੀ ਆਵਾਜ਼ ਆਈ, ਕਹਿੰਦਾ ਜਲਾਦੋ ਮੇਰੀ ਇੱਕ ਦਰਖਾਸਤ ਹੈ। ਤੇ ਆਵਾਜ਼ ਆਈ, ਕਹਿੰਦੇ ਹੈ ਦਰਖਾਸਤ ਹੈ? ਉਹਨਾਂ ਇਹ ਸੋਚਿਆ ਵੀ ਇਹਨੇ ਮੌਤ ਵੇਖ ਲਈ ਪੰਜਾਂ ਦੀ ਤੇ ਇਹ ਕਹੂਗਾ ਵੀ ਮੇਰੀ ਜਾਨ ਬਖਸ਼ ਦਿਓ। ਉਹਨਾਂ ਕਿਹਾ ਜੀ ਦੱਸੋ। ਕਹਿੰਦਾ ਪਹਿਲਾਂ ਕੁਰਾਨ ਦੀ ਸਹੁੰ ਖਾ ਕੇ ਕਹੋ। ਸਿੱਖ ਕਹਿੰਦਾ ਕਿ ਜੋ ਮੈਂ ਕਹੂੰਗਾ ਉਹਨੂੰ ਮੰਨ ਲਓਗੇ? ਤੇ ਦਿੱਲੀ ਦੀ ਧਰਤੀ ਤੇ ਫਰਕਸੀਅਰ ਦੇ ਜਿਹੜੇ ਜਲਾਦ ਸੀ ਉਹ ਕਹਿਣ ਲੱਗੇ ਮੰਨ ਲਵਾਂਗੇ। ਕਹਿੰਦਾ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਕੱਲੇ ਇਕੱਲੇ ਨੂੰ ਨਾ ਪੁੱਛੋ ਵੀ ਕਰਾਣ ਵਾਲੇ ਬੰਨੇ ਜਾਏਗਾ ਤੇ ਕਿਰਪਾਨ ਵਾਲੇ ਬੰਨੇ ਜਾਏਗਾ। ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਤੇ ਸਾਨੂੰ ਉਸ ਕਲਗੀਆਂ ਵਾਲੇ ਤੇ ਇੰਨਾ ਭਰੋਸਾ ਹੈ। ਕਹਿੰਦਾ ਜਾਓ, ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ, ਆ ਜਿੰਨਾ ਤੁਸੀਂ 700 ਸਿੱਖ ਖਿਲਾ ਰਿਹਾ ਹੈ ਨਾ, ਇਹਨਾਂ ਚੋਂ ਇੱਕ ਵੀ ਕਰਾਣ ਵਾਲੇ ਬੰਨੇ ਨਹੀਂ ਜਾਵੇਗਾ, ਜਾਵੇਗੇ ਤੇ ਸਾਰੇ ਕਿਰਪਾਨ ਵਾਲੇ ਬੰਨੇ ਜਾਣਗੇ। ਸਤ ਸੰਗਤ ਜੀ ਜਦੋਂ ਉਹਨੇ ਇਹ ਗੱਲ ਕਹੀ ਨਾ, ਇਤਿਹਾਸ ਕਹਿੰਦਾ ਫਿਰ ਉਹ ਕਤਲ ਕਰ ਕਰਕੇ ਰੋਜ਼ ਉਹਨਾਂ ਸਿੰਘਾਂ ਨੂੰ ਬਹੁਤ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। अखीर बाबा बंदा सिंह बहादुर की वारी आई। उदा पौने चार साल का बेटा है अजय सिंह। अजय सिंह अपने बाप तो अज जिहड़ी उहदी मुलाकात होण लगी तकरीबन 7 महीनों बाद होण लगी। सात संगत इतिहास कहिंदा है भी लिया के जलाद ने फरकसीयर दे कहण ते बंदा सिंह बहादुर की गोदी च पुत्र पाया। उहदे हथ च खंजर दे के कहा बंदा सिंह जां तां धर्म छड्ड दे, असीं बड़े तंग सी तेरे तो, तू जिन्ने क साल राज कीता है ना ये तेरे घोड़ियां दीआं टापां ने सानू आराम नाल टिक के नहीं बहण दिता। उन्हां कहा इस करके हुण जां तां अपने पुत्र दा कलेजा कढ नहीं तां तैनू धर्म छड्डना पवेगा, जां फिर जे तू धर्म नहीं छड्डदा तेरे पुत्र दी मौत है। याद रखना सात संगत उत्थे बंदा सिंह दा किरदार वेखो। उन्हें कहा सी कि देख फरकसीयर ये मेरा पुत्र है, मेरा खून है, इहदी थां ते जे किते तेरा पुत्र भी हुंदा ना ते बंदा सिंह बहादुर ये काम नहीं सी कर सकदा, क्योंकि यह खालसे दा किरदार ही नहीं है कि वह किसी बच्चे दे उत्ते किसी औरत दे उत्ते ते कोई युद्ध दे विचों पिठ विखा के भजे जाते दी पिठ दे उत्ते वार करे। मैं मर्द हाँ इस करके ये काम मैं नहीं कर सकता। इन्ना कहण दी देर सी जलादा ने रखे निक्के जे बाबा अजय सिंह दियां सात संगत बाहवां ते पैर ते जिबा करके 44 तसीए ने इस्लाम दे अंदर। उहदे च इक तसीआ जिबा करना, जिबा करन दा मतलब हुंदा छाती चीर के उहदे चों कालजा दिल कढ लेना। सात संगत इतिहास कहिंदा है इन्हां पापियां निर्दयां ने बाबा बंदा सिंह बहादुर नूं शहीद करन तों पहलां उहदे पौणे चार साल दे बेटे दा कलेजा बाहर कढ के बंदा सिंह बहादुर दे मूंह विच तुन दिता। पर कौम दा महान जरनैल एंड तक कहिंदा रहा कलगियां वाले दा सिखां सिख ही रवांगे, कदे वास्ते अपने धर्म तों पिठ नहीं मोड़ांगा। सत संगत जी इह ते साडे उहनां आगूआं दा किरदार सी, उहनां महान शहीदां दा किरदार सी। फिर इत्थे बस नहीं, इहदे तों बाद बाबा बंदा सिंह बहादुर दी वारी आई। अखां कढ़ियां गईआं, जंबूरां नाल मास नोचिया गया और सत संगत जी हथ पैर वढ दिते गए। ते इह सब कुछ करन तों पहलां बंदा सिंह बहादुर उहने सत संगत हथ घड़ियां विच जकड़िया होया है, उहदे आले दुआले सिखां दे सिर वढ के फरकसीयर ने रखे होए ने। और समझो भी जिहड़ा खून है सिंघां दा पवित्र खून उहदे लाल गलीचे विछे होए ने, ऐउं नजर आ रिहा है। बंदा सिंह बहादुर ने नीवी पाई, फरकसीयर कहण लगा की गल बंदा सिंह, अपने साथियां नूं वेख के ते हुण झूरदा है, सामने मौत आ गई डर गया। बंदा सिंह बहादुर दा सिदक वेखो, उहने एक गल की कहिंदा फरकसीयर डरिया नहीं, मैं झूरदा नहीं, बल्कि मैं तां कलगीधर पातशाह अगे अरदास करके कह रहा महाराज एक कैसा निजम है, एक कैसा कानून है, सब तो पहला मैं तुहानू मिलिया, यह सिख बाद विच मिले, पर जेड़े बाद विच मिले वह पहला तेरी गोदी विच आए ते मैं लेट क्यों हो गया। सत संगत जदों आ शब्द कहे ना कहिंदे फरकसीयर बादशाह तिल मिला उठिया सी। उन्हें भयानक तसीहे दे के बाबा बंदा सिंह बहादुर नूं उस दिल्ली की धरती दे उत्ते महरौली की धरती दे उत्ते शहीद कर दिता। पर वह कौम का महान जरनैल जिन्हें पंजाब दे किसानां नूं जमीनां दे मालक बनाया, जिस बाबा बंदा सिंह बहादुर ने मोर चलाई वह भी गुरु नानक दे नां दी, सिक्का चलाया वह भी गुरु नानक दे नां दा, देगों तेगों फतेह नुसरत बेद रंग जाफत अज नानक गुरु गोबिंद सिंह, ते कैलेंडर बनाया ते वह भी गुरु नानक साहब सच्चे पातशाह की संमत दे नां दा। वह महान जरनैल नूं साडी सिजदा है, लख लख वार नमस्कार है, क्योंकि मैं शुरू जी ये बचन किया सी सात संगत जी कि साडी कौम दे अंदर सब तो पहला परमात्मा ते गुरु, उहदे तों बाद जे असी किसे दा दिल विच सत्कार करदे आ ते असी कौम दे उन्हां महान शहीदां दा ही सत्कार करदे आ। उत्थे सिंघां ने बहुत चढ़दी कला नाल शहीदियां पाईआं और 1716 दी जून महीने दी इह घटना है। अज उस मरदे मुजाहद खालसा राज दे उसरिये दा शहीदी दिहाड़ा है। दोबारा फिर उहदे चरणां च लख लख वार, उन्हां शहीदां दे चरणां च लख लख वार नमस्कार, जिन्हां शहीदां ने अज दे दिन दिल्ली दी धरती दे उत्ते शहादत दा जाम प्राप्त कीता। और सत संगत जी सब तो वड्डी गल वेखो, जेड़ा खालसा राज बाबा बंदा सिंह बहादुर ने बनाया ਉਹਨੂੰ ਹੀ ਆਪਣਾ ਮਾਰਗਦਰਸ਼ਕ ਮੰਨ ਕੇ ਮਹਾਰਾਜਾ ਰਣਜੀਤ ਸਿੰਘ ਨੇ 40 ਵਰੇ ਰਾਜ ਕੀਤਾ, 40 ਵਰੇ ਮੋਹਰ ਵੀ ਰੱਖੀ ਉਹੀ, ਔਰ ਸਾਧ ਸੰਗਤ ਉਸੇ ਤਰ੍ਹਾਂ ਹੀ ਸਿੱਕੇ ਚਲਾਏ ਗੁਰੂ ਨਾਨਕ ਤੇ ਕਲਗੀਧਰ ਪਾਤਸ਼ਾਹ ਦੇ ਨਾਂ ਤੇ ਜਨਮ ਕਿੰਨਾ ਸੀ? ਕੇਵਲ 8 ਸਾਲ। ਬੰਦਾ ਸਿੰਘ ਬਹਾਦਰ ਦੀ 8 ਸਾਲ ਉਮਰ ਸੀ ਸਾਰੀ। ਤੁਸੀਂ ਹੈਰਾਨ ਹੋਵੋਗੇ 8 ਸਾਲ ਕਿਵੇਂ। ਆਪਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਉਮਰ ਉਹੀ ਹੁੰਦੀ ਜਦੋਂ ਅੰਮ੍ਰਿਤ ਛਕ ਲਈਏ। ਅੰਮ੍ਰਿਤ ਛਕਣ ਤੋਂ ਪਹਿਲਾਂ ਵਾਲੀ ਉਮਰ ਨੂੰ ਮੰਨਿਆ ਨਹੀਂ ਜਾਂਦਾ। ਬੰਦਾ ਸਿੰਘ ਬਹਾਦਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਖੰਡੇ ਦੀ ਪੌਲ ਲੈਂਦਾ ਹੈ ਤੇ 1716 ਦੇ ਵਿੱਚ 6 ਵਰੇ ਰਾਜ ਕਰਕੇ ਉਹ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਅੱਜ ਇਸ ਗੱਲ ਨੂੰ ਮਹਿਸੂਸ ਕਰਨ ਦੀ ਲੋੜ ਹੈ। ਉਮਰਾਂ ਲੰਘ ਜਾਂਦੀਆਂ ਨੇ, ਕਈ ਕਈ ਸਾਲ ਲੰਘ ਜਾਂਦੇ ਨੇ, ਬੰਦਾ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕਰ ਪਾਉਂਦਾ, ਪਰ ਕੌਮ ਦੇ ਜਰਨੈਲ ਨੂੰ ਕੇਵਲ 8 ਸਾਲ ਮਿਲੇ ਤੇ ਸਾਧ ਸੰਗਤ 8 ਸਾਲਾਂ ਚ ਉਹਨੇ 700 ਸਾਲ ਦੀ ਗੁਲਾਮੀ ਤੋਂ ਲੋਕਾਂ ਨੂੰ ਮੁਕਤੀ ਦਵਾਈ। ਔਰ ਸਭ ਤੋਂ ਵੱਡੀ ਗੱਲ ਵੇਖੋ, ਜਿਹੜਾ ਰਾਜ ਭਾਗ ਏਡਾ ਵੱਡਾ ਮਜ਼ਬੂਤ ਸੀ, ਜਿਹਦੀਆਂ ਜੜ੍ਹਾਂ ਧਰਤੀ ਦੇ ਹੇਠਲੇ ਤਲ ਤੱਕ ਲੱਗੀਆਂ ਸਨ, ਉਹਨੇ ਖਾਲਸਾ ਪੰਥ ਦੀ ਬਰਕਤ ਨਾਲ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਉਹਨਾਂ ਜੜ੍ਹਾਂ ਨੂੰ ਧਰਤੀ ਚੋਂ ਪੱਟ ਕੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਸ ਕਰਕੇ ਅਸੀਂ ਉਸ ਸ਼ਹੀਦ ਨੂੰ ਨਮਸਕਾਰ ਕਰਦੇ, ਮਹਾਰਾਜ ਕਿਰਪਾ ਕਰਨ। ਇਹ ਸਾਰਾ ਕੁਝ ਇਬਾਦਤ ਤੋਂ ਬਾਅਦ ਹੀ ਸ਼ਹੀਦੀ ਮਿਲਦੀ ਹੈ, ਭਗਤੀ ਤੋਂ ਬਾਅਦ ਹੀ ਸ਼ਕਤੀ ਹੈ ਤੇ ਗੁਰਬਾਣੀ ਤੋਂ ਬਾਅਦ ਹੀ ਕੁਰਬਾਨੀ ਹੈ। ਤੇ ਅੱਜ ਦੇ ਸਾਰੇ ਹੀ ਪਵਿੱਤਰ ਮੁੱਖ ਵਾਕ ਦੇ ਵਿੱਚ ਮਹਾਰਾਜ ਨੇ ਇਹੀ ਗੱਲ ਕੀਤੀ ਹੈ, ਨਾਮ ਦੀ ਗੱਲ, ਬਾਣੀ ਦੀ ਗੱਲ, ਇਬਾਦਤ ਦੀ ਗੱਲ। ਤੇ ਆਖਰੀ 2 ਪੰਕਤੀਆਂ ਚ ਵੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹੀ ਦਾਤ ਪਰਮਾਤਮਾ ਵਾਹਿਗੁਰੂ ਦੇ ਕੋਲੋਂ ਮੰਗੀ ਹੈ। ਆਓ ਬੜੇ ਪਿਆਰ ਸਤਿਕਾਰ ਨਾਲ ਆਖਰੀ 2 ਪੰਕਤੀਆਂ ਆਪਾਂ ਪੜ੍ਹ ਕੇ ਫਿਰ ਅੱਜ ਦੀ ਕਥਾ ਜਿਹੜੀ ਇਹਨੂੰ ਸਮਾਪਤ ਕਰਾਂਗੇ। ਸਾਰੀ ਸੰਗਤ ਦਾ ਬੜਾ ਧੰਨਵਾਦ ਜੀ, ਬੜੀ ਚੜ੍ਹਦੀ ਕਲਾ ਨਾਲ ਸੰਗਤਾਂ ਬੈਠ ਕੇ ਅੱਜ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਔਰ ਇਤਿਹਾਸ ਨੂੰ ਸਰਵਣ ਕਰ ਰਹੇ ਹੋ। ਔਰ ਸਾਧ ਸੰਗਤ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਸਾਰੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਨੇ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫੇਰ ਆਪਾਂ ਸਮਾਪਤੀ ਕਰਾਂਗੇ ਜੀ।
ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।